साहिब श्री गुरु ग्रंथ साहिब महाराज जी दी पावन पवित्र हाजूरी अंदर सुभाए मान खोए बैठे गुरमुख प्यारे सतसंगी जनों हजूर दी इलाही बाणी दा कीर्तन आप जी ने बड़े प्यार दे नाल सरवण कीता है। आओ आज जो इस स्थान वल्लों होले महल्ले दा पर्व मनाया जा रहा है, इस दे पिछोकड़ इतिहास और इस त्योहार ने सिखां दे अंदर की नवा जोश भर दिता, इस दी विचार गुरु ग्रंथ साहिब जी दी कृपा और आप साध संगत दी आशीष नाल होनी है। सतगुरु कृपा करके अंदर दा टिकाओ बख्श, आप ही इस इतिहास और बाणी दी विचार करा लैन। विचार आरंभन तो पहला गुरु बख्शी फतेह प्रवान करो जी। वाहिगुरु जी का खालसा, वाहिगुरु जी की फतेह। हिंदुस्तान दी धरती उपर कुछ त्योहार ऐसे मनाए जाते ने जेड़े खास खास रुतां दे नाल संबंधित ने, जिवें कि इन्हां दिनां दे अंदर बसंत नूं भी बड़े लोक चाह मलार दे नाल मनांदे ने, ते बसंत आउण दे नाल जिथे पाला सर्दी घटदी है, ना ज्यादा गर्मी है ना ज्यादा सर्दी पैंदी है, ते हर पासे चार चफेरे फुल्लां दी महक फुल किड़े ने, ते जिमीदारां ने खेतां विच जिथे भी फसल बीजी सरों दी इस तरह मानो जिमें के पीली चादर ने सारी धरती नूं ढक लिया होवे। इस बसंत दी रुत दे विच ही रुखां नूं पत झड़ तों बाद उस परमेश्वर दी दया नाल नवें पत्तियां दी दात मिलदी है, ते गुरु नानक साहिब जी ने अपनी बाणी विच बड़ा प्यारा बचन किया। कह लगे बसंत दी रुत विच हर एक मनुख प्रसन्न है, जीव जंतु खुश है, धरती दी बनास्पति मौल गई, पर गुरुदेव किन्ने ने याद रखी असल विच मनुख लई ओ ही रुत चंगी है, बसंत ओ दे लई जिदे हिरदे विच परमेश्वर दा नाम टिक गया है, जिस दे हिरदे विच गुरु की बख्शी हुई बाणी दा निवास हो गया है, ते जिस मनुख दे हिरदे विच परमेश्वर गुरु निरंकार दी कृपा नहीं टिकी, ओ बसंत दी रुत विच सारी दुनिया खुश है, ओ बसंत विच भी इसे तरह तुरिया फिरदा है जिवें किसे ने अंदर नूं अग ला दित्ती होवे। सतगुरु ने बचन कीता, कहन लगे नानक तिना बसंत है। गुरु नानक साहिब जी दे बचन ने किन्ने बसंत उन्हां लईए जिन घर वसिया कंत, कंत दा अर्थ है मालक पति, जिन्हां दे हिरदे विच घर विच मेरा वाहिगुरु वाहिगुरु परमेश्वर सतगुरु वस गए, नानक तिना बसंत है जिन घर वसिया कंत, जिनके कंत दिशा पुरी, ते जिन्हां दे हिरदे विच वाहिगुरु नहीं से एनस फिरै जलंत, ओ दिन रात बसंत दी रुत विच भी सड़दे पए। इसे तरह रुतां नाल संबंधित आ होली दा इक त्योहार है, क्योंकि आपां भावें गल होले महल्ले दी करनी है पर सानू पिछोकड़ विच वाचना पएगा होली दा की भाव सी, होला महल्ला क्यों आरंभ होया। जदों असीं गुरु ग्रंथ साहिब दी बाणी पढ़ने हां ते हिंदुस्तान दे इतिहास वल झाती मारने हां ਮੁੱਦਤਾਂ ਪਹਿਲਾਂ ਹਿੰਦੁਸਤਾਨ ਦੀ ਧਰਤੀ ਤੇ ਹਰਨਾਕਸ਼ ਦੇ ਘਰ ਦੇ ਅੰਦਰ ਪ੍ਰਹਿਲਾਦ ਪੈਦਾ ਹੋਇਆ ਤੇ ਗੁਰੂ ਗ੍ਰੰਥ ਸਾਹਿਬ ਨੇ ਇਸ ਬਾਰੇ ਬੜੇ ਵਿਸਤਾਰ ਨਾਲ ਵੇਰਵਾ ਦਿੱਤਾ ਤੇ ਭਾਈ ਗੁਰਦਾਸ ਤਾਂ ਇਹ ਬਚਨ ਕਰਦੇ ਨੇ ਹੇ ਪ੍ਰਭੂ ਅਸੀਂ ਸੁਣਿਆ ਕਿ ਕਲਰੀ ਭੋਏ ਵਿਚ ਕਲਰੀ ਜ਼ਮੀਨ ਵਿਚ ਕਦੀ ਫਸਲ ਨਹੀਂ ਪੈਦਾ ਹੁੰਦੀ ਹਰਨਾਕਸ਼ ਵਰਗਾ ਕਲਰ ਵਾਲਾ ਮਨ ਜਿਹੜਾ ਕਲਰ ਵਰਗਾ ਘਰ ਏ ਉਸ ਦੇ ਘਰ ਦੇ ਅੰਦਰ ਤੁਸੀਂ ਪ੍ਰਹਿਲਾਦ ਵਰਗਾ ਕਮਲ ਦਾ ਫੁੱਲ ਪੈਦਾ ਕਰ ਦਿੱਤਾ ਸਤਿਗੁਰੂ ਨੇ ਬਚਨ ਕੀਤੇ ਬਾਣੀ ਵਿਚ ਕਹਿੰਦੇ ਨੇ ਹਰਨਾਕਸ਼ ਨੇ ਕੁਝ ਜਪ ਤਪ ਕੀਤਾ ਕੁਛ ਕਮਾਈ ਕੀਤੀ ਹੋਲੀ ਕਿੱਥੋਂ ਆਰੰਭ ਹੋਈ ਕਮਾਈ ਕਰਨ ਤੋਂ ਬਾਅਦ ਇਹਨੇ ਇੱਕ ਦਾਅਵਾ ਕੀਤਾ ਸੀ ਮੈਨੂੰ ਹੁਣ ਕਦੀ ਮੌਤ ਨਹੀਂ ਤਰੀਕੇ ਵੀ ਇਹਨੇ ਬੜੇ ਸੋਚੇ ਇੰਨੀ ਚਤੁਰਾਈ ਤੋਂ ਕੰਮ ਲਿਆ ਕਿ ਇਹਨੇ ਕਿਹਾ ਮੈਂ ਕਦੀ ਮਰਨਾ ਹੀ ਨਹੀਂ ਤੇ ਕਹਿੰਦੇ ਨੇ ਇੱਕ ਪਾਸੇ ਐਲਾਨ ਕਰ ਦਿੱਤਾ ਅੱਜ ਤੋਂ ਬਾਅਦ ਪਰਜਾ ਵਿਚ ਕੇਵਲ ਮੇਰੇ ਨਾਮ ਦੀ ਚਰਚਾ ਹੋਵੇ ਮੇਰੇ ਨਾਮ ਦੀ ਪੂਜਾ ਕੀਤੀ ਜਾਏ ਤੇ ਪਰਮੇਸ਼ਵਰ ਦੀ ਕਰਨੀ ਇਹਦੇ ਘਰ ਦੇ ਵਿਚ ਹੀ ਜਿਹੜਾ ਪੁੱਤਰ ਪੈਦਾ ਹੋਇਆ ਉਹਨੇ ਸਭ ਤੋਂ ਪਹਿਲਾਂ ਆਵਾਜ਼ ਬੁਲੰਦ ਕੀਤੀ ਹਰਨਾਕਸ਼ ਦੀ ਪੂਜਾ ਨਹੀਂ ਜੇ ਪੂਜਾ ਕਰਨੀ ਜੇ ਉਸ ਪ੍ਰਭੂ ਦੀ ਉਸ ਰਾਮ ਦੀ ਕਰੋ ਉਸ ਨਿਰੰਕਾਰ ਦੀ ਕਰੋ ਜਿਹੜਾ ਘੱਟ ਘੁੱਟ ਵਿਚ ਸਮਾਇਆ ਤੇ ਜਿਹੜਾ ਹਰਨਾਕਸ਼ ਵਰਗੇ ਬੇਅੰਤ ਪੈਦਾ ਕਰਕੇ ਇਹਨਾਂ ਨੂੰ ਖਪਾ ਸਕਦਾ ਜਦੋਂ ਪ੍ਰਹਿਲਾਦ ਨੇ ਹਰਨਾਕਸ਼ ਦੇ ਪੁੱਤਰ ਦੇ ਇਹ ਮਨੋ ਆਵਾਜ਼ ਨਿਕਲੀ ਕਿ ਰਾਮ ਨਾਮ ਜਪਵੇ ਕਰੋ ਖਿਰਦਾ ਹਰ ਜੀ ਕੋ ਸਿਮਰਨ ਧਰੋ ਕਿ ਪ੍ਰਭੂ ਦੇ ਨਾਮ ਨੂੰ ਜਪੋ ਤੇ ਹਰਨਾਕਸ਼ ਨੂੰ ਇੱਕ ਫਿਕਰ ਪੈ ਗਿਆ ਜਿਹੜੀ ਮੇਰੇ ਵਿਰੁੱਧ ਬਗਾਵਤ ਬਾਹਰੋਂ ਖੜੀ ਹੋਣੀ ਸੀ ਉਹ ਤਾਂ ਮੇਰੇ ਘਰ ਵਿੱਚੋਂ ਪੈਦਾ ਹੋ ਗਈ ਇਹਨੇ ਕੋਸ਼ਿਸ਼ ਕੀਤੀ ਏ ਤੇ ਬੱਚਾ ਇਸ ਬੱਚੇ ਨੂੰ ਸਮਝ ਕੋਈ ਨਹੀਂ ਅਲਪਾਗੇ ਕਿਤਨਾ ਚੰਗਾ ਹੋਵੇ ਇਸ ਬੱਚੇ ਨੂੰ ਕਿਸੇ ਸਕੂਲ ਵਿਚ ਕਿਸੇ ਪਾਠਸ਼ਾਲਾ ਵਿਚ ਕਿਸੇ ਮਦਰਸੇ ਵਿਚ ਕਿਸੇ ਚਟਸਾਲ ਵਿਚ ਮੈਂ ਇਹਨੂੰ ਪੜ੍ਹਨੇ ਪਾਵਾਂ ਘੱਟੋ ਘੱਟ ਇਹਨੂੰ ਉਸਤਾਦ ਇਹ ਗੱਲ ਚੰਗੀ ਤਰ੍ਹਾਂ ਸਮਝਾ ਦੇਣ ਕਿ ਹਰਨਾਕਸ਼ ਤੋਂ ਬਿਨਾਂ ਦੁਨੀਆਂ ਵਿਚ ਹੋਰ ਕੋਈ ਨਹੀਂ ਹੋ ਸਕਦਾ ਛੋਟੇ ਛੋਟੇ ਬੱਚਿਆਂ ਦੀ ਸੰਗਤ ਵਿਚ ਬਹਿ ਜਿਹੜੇ ਮੇਰੇ ਨਾਮ ਦੀ ਦੁਹਾਈ ਦਿੰਦੇ ਨੇ ਉਹਨਾਂ ਦੀ ਸੰਗਤ ਵਿਚ ਬਹਿ ਕੇ ਇਹ ਵੀ ਨਾਮ ਮੇਰਾ ਜਪੇ ਤੇ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਦੇਵ ਨੇ ਬਚਨ ਕੀਤਾ ਬਾਬਾ ਨਾਮਦੇਵ ਜੀ ਨੇ ਭਗਤ ਜੀ ਕਹਿੰਦੇ ਨੇ ਉਸ ਵਕਤ ਇਹਦੇ ਦੋ ਉਸਤਾਦ ਮੁਕਰਰ ਕੀਤੇ ਗਏ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੁਤਾਬਕ ਇੱਕ ਦਾ ਨਾਮ ਸੀ ਸੰਡਾ ਤੇ ਦੂਸਰੇ ਦਾ ਨਾਂ ਸੀ ਅਮਰਖ ਦੋਨਾਂ ਉਸਤਾਦਾਂ ਨੂੰ ਇਹ ਗੱਲ ਹਰਨਾਕਸ਼ ਨੇ ਕਹਿ ਦਿੱਤੀ ਇਸ ਬੱਚੇ ਨੂੰ ਸਕੂਲ ਵਿਚ ਲੈ ਜਾਓ ਚਟਸਾਲ ਵਿਚ ਲੈ ਜਾਓ ਤੇ ਇਹਦੇ ਦਿਮਾਗ ਵਿਚ ਜਿਹੜੀ ਇਹ ਗੱਲ ਬੈਠ ਗਈ ਇਹ ਹਿਰਦੇ ਵਿਚ ਰਾਮ ਨਾਮ ਦੀ ਅੰਦਰ ਨੂੰ ਵਾਸ਼ ਕਰਕੇ ਇਹਦੇ ਅੰਦਰ ਕੇਵਲ ਇੰਨਾ ਕੁ ਟਿਕਾ ਦਿਓ ਕਿ ਹਰਨਾਕਸ਼ ਤੋਂ ਬਿਨਾਂ ਦੁਨੀਆਂ ਵਿਚ ਦੂਸਰਾ ਕੋਈ ਹੈ ਹੀ ਨਹੀਂ ਤੁਸੀਂ ਵੀ ਮੇਰੀ ਗੱਲ ਕਰੋ ਜਿਹੜੇ ਵਿਦਿਆਰਥੀ ਇਹਦੇ ਕੋਲ ਬੈਠਣ ਉਹਨਾਂ ਅੰਦਰ ਵੀ ਮੇਰੇ ਨਾਮ ਦੀ ਚਰਚਾ ਹੋਵੇ ਇਹਨਾਂ ਦੇ ਦੁਆਲੇ ਦਾ ਮਾਹੌਲ ਹੀ ਇਹੋ ਜਿਹਾ ਸਿਰਜ ਦਿਓ ਕਿ ਇਹਨੂੰ ਰਾਮ ਨਾਮ ਭੁੱਲ ਕੇ ਕੇਵਲ ਮੇਰਾ ਨਾਮ ਹੀ ਚੇਤੇ ਰਹਿ ਜਾਏ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਹਰਨਾਕਸ਼ ਪ੍ਰਹਿਲਾਦ ਨੂੰ ਪਹਿਲੇ ਦਾਨ ਚਟਸਾਲ ਭੇਜਿਆ ਤੇ ਇਹਦੀ ਫੱਟੀ ਤੇ ਲਿਖਿਆ ਜਲੇ ਹਰਨਾਕਸ਼ ਥਲੇ ਹਰਨਾਕਸ਼ ਤੇ ਪ੍ਰਹਿਲਾਦ ਨੇ ਫੱਟੀ ਰੱਖ ਕੇ ਕਿਹਾ ਕਹਿਣ ਲੱਗਾ ਐ ਉਸਤਾਦ ਐ ਮੇਰੇ ਗੁਰੂ ਮੇਰੀ ਫੱਟੀ ਤੇ ਹਰਨਾਕਸ਼ ਨਹੀਂ ਜੇ ਤੂੰ ਮੈਨੂੰ ਕੁਝ ਪੜ੍ਹਾਉਣਾ ਚਾਹੁੰਦੇ ਤੇ ਮੇਰੀ ਫੱਟੀ ਤੇ ਰਾਮ ਨਾਮ ਲਿਖ ਦੇ ਕਿਉਂਕਿ ਰਾਮ ਨਾਮ ਤੋਂ ਬਿਨਾਂ ਮੈਂ ਤੀਸਰੇ ਸ਼ਬਦ ਨੂੰ ਜਾਣਦਾ ਹੀ ਨਹੀਂ ਉਸ ਵਕਤ ਲਿਖਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਬਚਨ ਕਰਦੇ ਨੇ ਇਹਨਾਂ ਉਸਤਾਦਾਂ ਨੇ ਇਹਨੂੰ ਕੁਝ ਖੇਲ ਦਾ ਸਮਾਨ ਦਿੱਤਾ ਹੋਰ ਬੱਚਿਆਂ ਵਿਚ ਬਿਠਾ ਦਿੱਤਾ ਸਾਰੇ ਹਰਨਾਕਸ਼ ਜਪਣ ਤੇ ਪ੍ਰਹਿਲਾਦ ਨੇ ਉੱਠ ਕੇ ਤਾੜੀ ਮਾਰੀ ਕਹਿਣ ਲੱਗਾ ਉਹ ਬੱਚਿਓ ਤੁਸੀਂ ਮੇਰੀ ਉਮਰ ਦੇ ਹੋ ਇੰਨੇ ਭੋਲੇ ਨਾ ਬਣੋ ਹਰਨਾਕਸ਼ ਜੰਮਦਾ ਹੈ ਹਰਨਾਕਸ਼ ਨੇ ਮਰਨਾ ਵੀ ਏ ਜਿਹਦੇ ਤੇ ਜਨਮ ਏ ਬਚਪਨ ਏ ਜਵਾਨੀ ਬੁਢੇਪਾ ਤੇ ਮੌਤ ਏ ਉਹ ਕਦੀ ਪ੍ਰਭੂ ਨਹੀਂ ਹੋ ਸਕਦਾ ਜੇ ਤੁਸੀਂ ਜਪਣਾ ਚਾਹੁੰਦੇ ਹੋ ਤੇ ਉਹਦੇ ਨਾਮ ਨੂੰ ਜਪੋ ਜਿਹਦੇ ਤੇ ਜਨਮ ਮੌਤ ਬੁਢੇਪੇ ਦਾ ਕਦੀ ਅਸਰ ਹੀ ਨਹੀਂ ਹੁੰਦਾ ਬੱਚਿਆਂ ਦੇ ਵਿਚ ਇਹਨੇ ਰਾਮ ਨਾਮ ਸ਼ੁਰੂ ਕੀਤਾ ਤੇ ਉਲਟੀ ਖੇਡ ਵਾਪਰ ਗਈ ਜਿਨ੍ਹਾਂ ਬੱਚਿਆਂ ਦੀ ਸੰਗਤ ਕਰਕੇ ਇਹਨੇ ਹਰਨਾਕਸ਼ ਨੂੰ ਜਪਣਾ ਸੀ ਉਹ ਬੱਚੇ ਸਾਰੇ ਰਾਮ ਨਾਮ ਕੂਕਣ ਲੱਗ ਪਏ ਤੇ ਹਰਨਾਕਸ਼ ਨੇ ਫਿਰ ਰਿਪੋਰਟ ਮੰਗੀ ਇਹਦੇ ਤੋਂ ਪੁੱਛਿਆ ਸੰਡੇ ਤੇ ਅਮਰਕ ਤੋਂ ਕਿ ਪ੍ਰਹਿਲਾਦ ਨੇ ਕੁਝ ਪੜ੍ਹਿਆ ਉਹਨਾਂ ਨੀਵੀਂ ਪਾ ਕੇ ਕਿਹਾ, ਕਹਿਣ ਲੱਗੇ ਐ ਹਰਨਾਸ਼, ਸਾਡੀ ਤੋਬਈ, ਤੇਰੇ ਪੁੱਤਰ ਨੇ ਤਾਂ ਕੀ ਤੇਰੇ ਨਾਮ ਨੂੰ ਦ੍ਰਿੜ ਕਰਨਾ ਸੀ, ਇਹਨੇ ਤਾਂ ਆਪਣੇ ਨਾਲ ਦੇ ਚੇਲੇ ਵੀ ਸਾਥੀ ਰਾਮ ਨਾਮ ਵੀ ਜੋੜ ਦਿੱਤੇ ਨੇ, ਅਸਲੀਅਤ ਇਹੀ, ਸਾਡੇ ਕੋਲ ਕੋਈ ਤਰੀਕਾ ਨਹੀਂ ਇਹਦੇ ਅੰਦਰ ਨੂੰ ਤਬਦੀਲ ਕਰਕੇ ਅਸੀਂ ਤੇਰੇ ਨਾਲ ਜੋੜ ਸਕੀਏ। ਪਹਿਲੀ ਘਟਨਾ ਇਹ ਵਾਪਰੀ। ਫਿਰ ਹਰਨਾਕਸ਼ ਨੇ ਜਦੋਂ ਆਪਣੇ ਅੰਦਰ ਗੁੱਸਾ ਖਾਧਾ ਤੇ ਪ੍ਰਹਿਲਾਦ ਦੀ ਮਾਂ ਨੇ ਗੋਦੀ ਵਿਚ ਬਿਠਾਇਆ ਪ੍ਰਹਿਲਾਦ ਨੂੰ, ਕਹਿਣ ਲੱਗੀ ਪੁੱਤਰ ਤੇਰਾ ਬਾਪ ਸਮਰਾਟ ਏ, ਉਹਨੇ ਸਾਰੀ ਧਰਤੀ ਕਾਬੂ ਕੀਤੀ ਏ, ਬੱਚਿਆ ਤੂੰ ਉਹਦੇ ਨਾਮ ਨੂੰ ਕਿਉਂ ਨਹੀਂ ਜਪਦਾ। ਤੇ ਪ੍ਰਹਿਲਾਦ ਨੇ ਕਿਹਾ ਸੀ ਅੰਮਾ ਤੂੰ ਮੈਨੂੰ ਜਨਮ ਦਿੱਤਾ, ਮੈਂ ਤੇਰਾ ਸ਼ੀਰ ਪੀਤਾ, ਪਰ ਧਿਆਨ ਰੱਖੀ ਮੇਰੇ ਅੰਦਰ ਨਾਮ ਤੋਂ ਬਿਨਾਂ ਹੋਰ ਕਿਸੇ ਲਈ ਥਾਂ ਨਹੀਂ, ਭਾਵੇਂ ਤੂੰ ਮੇਰੀ ਮਾਂ ਏ, ਹਰਨਾਕਸ਼ ਮੇਰਾ ਬਾਪ ਏ, ਪਰ ਜਿਹੜੀ ਸੱਚ ਦੀ ਚਿਣਗ ਮੇਰੇ ਵਿਚ ਪੈਦਾ ਹੋ ਚੁੱਕੀ ਏ, ਇਹਨੂੰ ਮਾਂ ਤੇ ਬਾਪ ਵੀ ਕਦੀ ਨਹੀਂ ਬੁਝਾ ਸਕਦੇ। ਜਦੋਂ ਮਾਂ ਬਾਪ ਦੀ ਗੱਲ ਨਾ ਮੰਨੀ, ਨਾਲ ਦੇ ਬੱਚਿਆਂ ਦੀ ਨਾ ਮੰਨੀ, ਉਸਤਾਦਾਂ ਦੀ ਨਾ ਮੰਨੀ, ਤੇ ਹਰਨਾਕਸ਼ ਨੇ ਫਿਰ ਇੱਕ ਤਰਤੀਬ ਸੋਚੀ, ਆਪਣੇ ਸਾਥੀਆਂ ਨੂੰ ਇਕੱਠਿਆਂ ਕੀਤਾ, ਕਹਿਣ ਲੱਗਾ ਪਿਆਰਿਓ ਇਹਨੇ ਮੰਨਣਾ ਨਹੀਂ, ਭਾਵੇਂ ਮੇਰਾ ਬੱਚਾ ਪਰ ਹੈ ਤਾਂ ਬਾਗੀ ਨਾ, ਇਹਨੂੰ ਪਹਾੜ ਦੀ ਚੋਟੀ ਤੋਂ ਸੱਟੋ, ਥੱਲੇ ਡਿੱਗਦਿਆਂ ਸਾਰ ਇਹਦੀ ਮੌਤ ਹੋ ਜਾਏਗੀ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸੱਚ ਦੇ ਪੁਜਾਰੀ ਨੂੰ ਪਹਾੜ ਤੋਂ ਸੱਟਿਆ ਤੇ ਪਹਾੜ ਦੀ ਥੱਲੇ ਵਾਲੀ ਖਾਈ ਨੇ ਇਸ ਤਰ੍ਹਾਂ ਪ੍ਰਹਿਲਾਦ ਨੂੰ ਲਪੇਟ ਲਿਆ ਜਿਵੇਂ ਮਾਨੋ ਕਿਤੇ ਮਾਂ ਦੀ ਗੋਦ ਵਿਚ ਉਹਨੂੰ ਲੋਹੜੀਆਂ ਦਿੰਦੀ ਹੋਵੇ। ਪਹਾੜ ਤੋਂ ਸੱਟਿਆ, ਉਹ ਮਰਿਆ ਨਹੀਂ। ਮੈਂ ਕੇਵਲ ਗਾਥਾ ਨਹੀਂ ਸੁਣਾ ਰਿਹਾ, ਮੈਂ ਬਾਣੀ ਦੇ ਸ਼ਬਦ ਦੇ ਆਧਾਰ ਤੇ ਅਰਜ਼ ਕਰ ਰਿਹਾ, ਕਹਾਣੀ ਨਹੀਂ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਪਰਤ ਕੇ ਜਦੋਂ ਪਹਾੜ ਤੋਂ ਸੱਟਿਆ ਵੀ ਮੌਤ ਨਾ ਹੋਈ ਤੇ ਇਹਨੂੰ ਰੁੱਖ ਦੇ ਉੱਪਰ ਚੜ੍ਹ ਕੇ ਥੱਲੇ ਸੱਟਿਆ ਤੇ ਰੁੱਖ ਨੇ ਆਪਣੀ ਜ਼ਿਰਾਂ ਦਿਖਾਈ, ਉਹਨੇ ਵੀ ਪ੍ਰਹਿਲਾਦ ਨੂੰ ਚੋਟ ਨਾ ਆਉਣ ਦਿੱਤੀ। ਪਰਤ ਕੇ ਇਹਨਾਂ ਕਿਹਾ ਪ੍ਰਹਿਲਾਦ ਨੂੰ ਪਾਣੀ ਦੇ ਦਰਿਆ ਵੀ ਸੱਟੋ, ਤੇ ਪਾਣੀ ਨੇ ਵੀ ਆਪਣਾ ਫਰਜ਼ ਅਦਾ ਕਰਾ ਕਰ ਦਿੱਤਾ, ਕਿਉਂਕਿ ਪ੍ਰਹਿਲਾਦ ਤਾਂ ਉਹਨੂੰ ਜਪਦਾ ਪਿਆ ਜਿਹਦੇ ਭੈ ਦੇ ਅੰਦਰ, ਸਾਹਿਬ ਕਹਿੰਦੇ ਨੇ ਭੈ ਵਿਚ ਚੱਲੇ ਲੱਖ ਦਰਿਆਓ, ਤੇ ਪਾਣੀ ਦੇ ਦਰਿਆ ਨੇ ਵੀ ਪ੍ਰਹਿਲਾਦ ਨੂੰ ਕੁਝ ਨਾ ਕਿਹਾ। ਹੁਣ ਜਿੱਥੋਂ ਹੋਲੀ ਆਰੰਭ ਹੋਣੀ ਏ, ਕਹਿੰਦੇ ਨੇ ਇਸ ਹਰਨਾਕਸ਼ ਦੀ ਭੈਣ ਜਿਹਦਾ ਨਾਮ ਸੀ ਹੋਲਿਕਾ, ਭਾਈ ਕਾਨ ਸਿੰਘ ਹੋਰਾਂ ਦੇ ਮੁਤਾਬਕ ਇਸ ਦਾ ਨਾਮ ਸੀ ਟੂੰਡਾ, ਇਹਨੇ ਆਰਾਧਨਾ ਕੀਤੀ ਸ਼ਿਵਜੀ ਦੀ, ਦੇਵਤੇ ਦੀ ਆਰਾਧਨਾ ਕਰਕੇ ਇੰਨਾ ਕੁ ਵਰ ਲਿਆ ਸੀ ਕਿ ਇਹਨੂੰ ਕਦੀ ਅੱਗ ਸਾੜੇਗੀ ਨਹੀਂ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਹਰਨਾਕਸ਼ ਨੇ ਆਪਣੀ ਭੈਣ ਦੀ ਗੋਦੀ ਵਿਚ ਆਪਣਾ ਪੁੱਤਰ ਬਿਠਾ ਦਿੱਤਾ, ਬਲਦੀ ਹੋਈ ਚਿਖਾ ਵਿਚ ਹੋਲਕਾ ਬੈਠ ਗਈ, ਪ੍ਰਹਿਲਾਦ ਨੂੰ ਗੋਦ ਵਿਚ ਬਿਠਾਇਆ, ਕਿਉਂਕਿ ਹੋਲਕਾ ਨੂੰ ਤਾਂ ਅੱਗ ਨੇ ਕੁਝ ਕਹਿਣਾ ਨਹੀਂ, ਉਹਨੂੰ ਤਾਂ ਵਰ ਮਿਲਿਆ, ਤੇ ਦੂਸਰੇ ਪਾਸੇ ਪ੍ਰਹਿਲਾਦ ਨੇ ਸੜ ਕੇ ਸਵਾਹ ਹੋ ਜਾਣਾ। ਤੇ ਧੰਨ ਗੁਰੂ ਗ੍ਰੰਥ ਸਾਹਿਬ ਬਚਨ ਕਰਦੇ ਨੇ, ਦੇਖੋ ਮੇਰੇ ਪਰਮੇਸ਼ਵਰ ਦੀ ਖੇਡ, ਜਿਨ੍ਹੇ ਦੇਵਤੇ ਦਾ ਵਰ ਲਿਆ ਸੀ ਕਿ ਮੈਨੂੰ ਕਦੀ ਅੱਗ ਸਾੜੇ ਨਾ, ਤੇ ਜਦੋਂ ਅੱਗ ਦੀਆਂ ਲਾਟਾਂ ਨਿਕਲੀਆਂ ਹੋਲਕਾ ਤਾਂ ਸੜ ਕੇ ਰਾਖ ਹੋ ਗਈ, ਤੇ ਜਿਹੜਾ ਅੰਦਰ ਪ੍ਰਹਿਲਾਦ ਬੈਠਾ ਸੀ ਉਹਨੂੰ ਵਾਹਿਗੁਰੂ ਨੇ ਤੱਤੀ ਵਾਹ ਨਾ ਲੱਗਣ ਦਿੱਤੀ, ਉਹਨੂੰ ਸੇਕ ਨਹੀਂ ਲੱਗਿਆ। ਤੇ ਕਹਿੰਦੇ ਨੇ ਉਸ ਦਿਨ ਤੋਂ ਬਾਅਦ ਜਦੋਂ ਹੋਲਕਾ ਸੜ ਗਈ ਤੇ ਹਿੰਦੁਸਤਾਨ ਦੀ ਧਰਤੀ ਤੇ ਹਰ ਸਾਲ ਅੱਗ ਮਚਾ ਕੇ ਹੋਲੀ ਵਾਲੇ ਦਿਨ ਹੋਲਕਾ ਦੀ ਰਾਖ ਉਡਾਈ ਜਾਂਦੀ ਸੀ ਸਾੜ ਕੇ, ਇਹਦਾ ਮਤਲਬ ਸੀ ਕਿ ਅੱਜ ਦੇ ਦਿਨ ਇੱਕ ਸੱਚ ਦੇ ਪੁਜਾਰੀ ਦੀ ਜਿੱਤ ਹੋਈ, ਸੱਚ ਨੂੰ ਪੂਜਣ ਵਾਲੇ ਨੂੰ ਅੱਗ ਵੀ ਨਾ ਸਾੜ ਸਕੀ, ਤੇ ਦੁਨੀਆਂ ਦੇ ਬੰਦੇ ਨੂੰ ਖੁਸ਼ ਕਰਨ ਵਾਲੇ ਨੂੰ ਭਾਵੇਂ ਉਹਦੇ ਕੋਲ ਦੇਵਤੇ ਦਾ ਵਰ ਸੀ ਉਹਨੂੰ ਅੱਗ ਨੇ ਸਾੜ ਕੇ ਸਵਾਹ ਕਰ ਦਿੱਤਾ। ਗੁਰੂ ਗ੍ਰੰਥ ਸਾਹਿਬ ਵਿਚ ਇਹ ਸ਼ਬਦ ਆਉਂਦਾ, ਮਹਾਰਾਜ ਕਹਿੰਦੇ ਨੇ ਸੰਡਾ ਮਰਕਾ ਜਾਏ ਪੁਕਾਰੇ, ਇਹਦਾ ਅਰਥ ਭਗਤ ਨਾਮਦੇਵ ਜੀ ਦਾ ਸ਼ਬਦ, ਸੰਡਾ ਤੇ ਮਰਕਾ ਦੋਨਾਂ ਨੇ ਜਾ ਕੇ ਹਰਨਾਕਸ਼ ਕੋਲ ਪੁਕਾਰ ਕੀਤੀ, ਪੜ੍ਹੈ ਨਹੀਂ, ਤੇਰਾ ਪੁੱਤਰ ਪੜ੍ਹਦਾ ਨਹੀਂ, ਹਮ ਹੀ ਪਚ ਹਾਰੇ, ਅਸੀਂ ਥੱਕ ਗਏ ਹਾਂ, ਕਿਉਂਕਿ ਰਾਮ ਕਹੇ ਕਰ ਤਾਲ ਵਜਾਵੇ, ਤਾੜੀਆਂ ਮਾਰ ਕੇ ਰਾਮ ਨਾਮ ਜਪਦਾ, ਰਾਮ ਕਹੇ ਕਰ ਤਾਲ ਵਜਾਵੇ ਚਟੀਆ ਸਭੇ ਵਿਗਾੜੇ, ਇਹਨੇ ਤਾਂ ਨਾਲ ਦੇ ਸਾਥੀ ਵੀ ਵਿਗਾੜ ਦਿੱਤੇ ਨੇ। ਕਹਿੰਦੇ ਨੇ ਜਦੋਂ ਇੰਨੀ ਗੱਲ ਕਹੀ ਫਿਰ ਮਾਂ ਆਈ, ਕਹਿਣ ਲੱਗੇ ਮਾਂ ਨੇ ਕਿਹਾ ਬਸ ਦਾ ਬਸ ਕੀਨੀ ਸਭ ਰਾਜੇ, ਪੁੱਤਰ ਸਾਰੀ ਧਰਤੀ ਤੇਰੇ ਬਾਪੂ ਦੇ ਅਧੀਨ ਏ, ਬਿੰਤੀ ਕਰੇ ਪਟਰਾਨੀ ਮੇਰੇ ਬੱਚਿਆ ਤੂੰ ਗੱਲ ਮੰਨ ਲੈ ਛੱਡ ਦੇ ਤੂੰ ਰਾਮ ਨਾਮ ਨੂੰ ਕੱਗੇ ਲਿਖਦੇ ਨੇ ਸਹਿਬ ਪੁੱਤਰ ਪ੍ਰਹਿਲਾਦ ਕਹਿਆ ਨੀ ਮਾਨੇ ਤਿੰਨ ਤੋਂ ਔਰਾ ਛਾਨੀ ਸੱਚ ਦੇ ਪੁਜਾਰੀ ਨੇ ਮਾਂ ਨੂੰ ਵੀ ਜਵਾਬ ਦੇ ਦਿੱਤਾ ਮਾਂ ਦੇ ਬਚਨ ਮੰਨੇ ਨਹੀਂ ਪੁੱਤਰ ਪ੍ਰਹਿਲਾਦ ਕਹਿਆ ਨਹੀਂ ਮਾਨੇ ਤਿੰਨ ਤੋਂ ਔਰਾ ਛਾਨੀ ਅੱਗੇ ਕਹਿੰਦੇ ਨੇ ਦੁਸ਼ਟ ਸਭਾ ਮਿਲ ਮੰਤਰ ਉਪਾਇਆ ਹੁਣ ਦੁਸ਼ਟ ਇਕੱਠੇ ਹੋਏ ਇਹਨਾਂ ਨੇ ਸਲਾਹ ਕੀਤੀ ਕਰਸੇ ਆਉਦ ਕਨੇਰੀ ਪ੍ਰਹਿਲਾਦ ਨੂੰ ਆਪਾਂ ਖਤਮ ਕਰਨੇ ਤੇ ਸਾਧ ਸੰਗਤ ਅਗਲੀ ਪੰਕਤੀ ਵੱਲ ਧਿਆਨ ਦੇਣਾ ਜਿਹੜੀ ਮੈਂ ਅਰਜ਼ ਕਰਨੀ ਚਾਹੁੰਦਾ ਦੁਸ਼ਟ ਸਭਾ ਮਿਲ ਮੰਤਰ ਉਪਾਇਆ ਕਰਸੇ ਆਉਦ ਕਨੇਰੀ ਸਾਹਿਬ ਕਹਿੰਦੇ ਨੇ ਗਿਰ ਤਰ ਜਲ ਜਵਾਲਾ ਭੈ ਰੱਖਿਓ ਚਾਰ ਸ਼ਬਦ ਕਹਿ ਗਿਰ ਗਿਰ ਦਰ ਤੇ ਪਹਾੜ ਤਰ ਤਰ ਦਰ ਤੇ ਰੁੱਖ ਜਲ ਦਾ ਅਰਥ ਦਰਿਆ ਸੀ ਪਾਣੀ ਕਰਨੇ ਆ ਗਿਰ ਤਰ ਜਲ ਅੱਗੇ ਵੇ ਜਵਾਲਾ ਜਵਾਲਾ ਦਾ ਅਰਥ ਅੱਗ ਗਿਰ ਤਰ ਜਲ ਜਵਾਲਾ ਭੈ ਰੱਖਿਓ ਰਾਜਾ ਰਾਮ ਮਾਇਆ ਫੇਰੀ ਮੇਰੇ ਵਾਹਿਗੁਰੂ ਨੇ ਇਹੋ ਜਿਹਾ ਕੌਤਕ ਵਰਤਾ ਦਿੱਤਾ ਨਾ ਪਹਾੜ ਨਾ ਰੁੱਖ ਤੇ ਨਾ ਪਾਣੀ ਦੀਆਂ ਲਹਿਰਾਂ ਤੇ ਨਾ ਹੀ ਉਹਨੂੰ ਬਲਦੀ ਹੋਈ ਅੱਗ ਸਾੜ ਕੇ ਸਵਾ ਕਰ ਸਕੇ ਉਸ ਤੋਂ ਬਾਅਦ ਇਹ ਖੇਡ ਚੱਲ ਪਈ ਇਹ ਖੋਲੀ ਇੱਥੋਂ ਤੱਕ ਆ ਪਹੁੰਚੀ ਵੱਖ ਵੱਖ ਇਲਾਕਿਆਂ ਵਿਚ ਢੰਗ ਮਨਾਉਣ ਦੇ ਵੱਖ ਵੱਖ ਨੇ ਕਿਤੇ ਲੱਠ ਚਲਾ ਕੇ ਹੋਲੀ ਮਨਾਈ ਜਾਂਦੀ ਏ ਕਿਤੇ ਬਜ਼ੁਰਗਾਂ ਉੱਤੇ ਚਿੱਕੜ ਸੱਟ ਕੇ ਹੋਲੀ ਮਨਾਈ ਜਾਂਦੀ ਏ ਕਿਤੇ ਕਾਲਕ ਸੱਟ ਕੇ ਹੋਲੀ ਮਨਾਈ ਜਾਂਦੀ ਏ ਕਿਤੇ ਇੱਕ ਦੂਜੇ ਉੱਤੇ ਰੂੰ ਆਪਣਾ ਰੰਗ ਸੱਟ ਕੇ ਖਰੂਦ ਮਚਾ ਕੇ ਹੋਲੀ ਮਚਾਈ ਖੇਡੀ ਜਾਂਦੀ ਏ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਇੱਕ ਬਚਨ ਕਿਹਾ ਦੇਖਿਆ ਵੀ ਇਹ ਲੋਕ ਤਾਂ ਸੱਚ ਦੀ ਗੱਲ ਨੂੰ ਭੁੱਲ ਗਏ ਨੇ ਕੇਵਲ ਇੱਕ ਦੂਜੇ ਦੇ ਉੱਪਰ ਰੰਗ ਪੈ ਸੜਦੇ ਨੇ ਗੁਲਾਮੀ ਦੀਆਂ ਜ਼ੰਜੀਰਾਂ ਇਹਨਾਂ ਦੇ ਗਲੇ ਵਿਚ ਪਈਆਂ ਨੇ ਇਹਨਾਂ ਨੂੰ ਰੱਬ ਵਾਹਿਗੁਰੂ ਚੇਤੇ ਨਹੀਂ ਗੁਲਾਮੀ ਵੀ ਜੀਵਨ ਬਤੀਤ ਕਰਦੇ ਨੇ ਤੇ ਮੇਰੇ ਦਾਤੇ ਨੇ ਫਿਰ ਕਿਹਾ ਕਹਿਣ ਲੱਗੇ ਸੱਜਣਾ ਜੇ ਤੂੰ ਰੰਗ ਸੱਚ ਨਹੀਂ ਚਾਹੁੰਦਾ ਤੇ ਆ ਮੈਂ ਤੈਨੂੰ ਸੱਟਾਂ ਤੂੰ ਰੰਗ ਦੱਸਾਂ ਰੰਗ ਕਿਹੜਾ ਚਾੜਨਾ ਕਿਹੜਾ ਰੰਗ ਸੱਟਣਾ ਗੁਰੂ ਨਾਨਕ ਸਾਹਿਬ ਦੇ ਬਚਨ ਅਸੀਂ ਪੜ੍ਹਨੇ ਆ ਤੇ ਹਰ ਇੱਕ ਨੂੰ ਇਹ ਸ਼ਬਦ ਚੇਤੇ ਨੇ ਸਾਧ ਸੰਗਤ ਕੋਈ ਅੰਦਰ ਐਸਾ ਨਹੀਂ ਜਿਹੜਾ ਰੰਗਣ ਤੋਂ ਬਿਨਾਂ ਖਾਲੀ ਹੋਵੇ ਹਰ ਇੱਕ ਦਾ ਅੰਦਰ ਰੰਗਿਆ ਅੰਤਰ ਸਿਰਫ ਇਤਨਾ ਕਿਸੇ ਦਾ ਕੁਸੰਬੇ ਦੇ ਰੰਗ ਨਾ ਰੰਗਿਆ ਕਿਸੇ ਦਾ ਮਜੀਠ ਦੇ ਰੰਗ ਨਾ ਰੰਗਿਆ ਧੰਨ ਗੁਰੂ ਗ੍ਰੰਥ ਸਾਹਿਬ ਵਿਚ ਸਾਹਿਬ ਕਹਿੰਦੇ ਨੇ ਕੋਈ ਅੰਦਰ ਰੰਗਣ ਤੋਂ ਬਿਨਾਂ ਨਹੀਂ ਕਈਆਂ ਦੇ ਅੰਦਰ ਦੇ ਚੋਲੇ ਲਾਲਚ ਦੇ ਰੰਗ ਵਿਚ ਰੰਗੇ ਨੇ ਲਾਲਚ ਦੇ ਰੰਗ ਵਿਚ ਰੰਗੇ ਹੋਏ ਚੋਲਿਆਂ ਨੇੜੇ ਕਦੀ ਵੀ ਵਾਹਿਗੁਰੂ ਦੀ ਕਿਰਪਾ ਨਹੀਂ ਤੇ ਕਈ ਚੋਲੇ ਐਸੇ ਨੇ ਜਿਹੜੇ ਨਾਮ ਦੇ ਰੰਗ ਵਿਚ ਰੰਗੇ ਨੇ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇਹੋ ਜਿਹਾਂ ਦੇ ਚਰਨਾਂ ਦੀ ਧੂੜ ਮੈਨੂੰ ਮਿਲ ਜਾਵੇ ਸਤਿਗੁਰੂ ਨੇ ਬਚਨ ਕੀਤਾ ਕਹਿਣ ਲੱਗੇ ਇਹ ਤਨ ਮਾਇਆ ਪਾਇਆ ਪਿਆਰੇ ਲੀਤੜਾ ਲੱਭ ਰੰਗਾਏ ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ ਇਹ ਚੋਲਾ ਮੇਰੇ ਵਾਹਿਗੁਰੂ ਨੂੰ ਨਹੀਂ ਪਾਉਂਦਾ ਕਿਉਂ ਧਨ ਸੇਜੈ ਜਾਏ ਕਿਵੇਂ ਤੇਰੇ ਕਿਰਦੇ ਦੀ ਸੇਜ ਤੇ ਵਾਹਿਗੁਰੂ ਆਵੇ ਤੇਰਾ ਤਾਂ ਚੋਲਾ ਹੀ ਅੰਦਰ ਦਾ ਲਾਲਚ ਰੰਗਿਆ ਅੱਗੇ ਹਜ਼ੂਰ ਕਹਿੰਦੇ ਨੇ ਪਰ ਜਿਨ੍ਹਾਂ ਦੇ ਨਾਮ ਨੇ ਰੰਗੇ ਨੇ ਕਾਇਆ ਰੰਗਣ ਜੇ ਥੀਐ ਪਿਆਰੇ ਜੇ ਅੰਦਰ ਨੂੰ ਰੰਗਣੀ ਇੱਥੇ ਪਾਠ ਹੈ ਕਾਇਆ ਰੰਗਣ ਰੰਗਣ ਦਾ ਅਰਥ ਇਹ ਨਹੀਂ ਰੰਗਣਾ ਇੱਥੇ ਰੰਗਣ ਦਾ ਅਰਥ ਹੈ ਉਹ ਭਾਂਡਾ ਜਿਹਦੇ ਵਿਚ ਲਲਾਰੀ ਰੰਗ ਪਾ ਕੇ ਕੱਪੜੇ ਰੰਗਦਾ ਸਾਹਿਬ ਕਹਿੰਦੇ ਨੇ ਕਾਇਆ ਰੰਗਣ ਇਸ ਸਰੀਰ ਨੂੰ ਇੱਕ ਲਲਾਰੀ ਦਾ ਭਾਂਡਾ ਬਣਾ ਲੈ ਕਾਇਆ ਰੰਗਣ ਜੇ ਥੀਐ ਪਿਆਰੇ ਪਾਈਐ ਨਾਮ ਮਜੀਤ ਇਹਦੇ ਵਿਚ ਨਾਮ ਦਾ ਰੰਗ ਪਾ ਦੇ ਰੰਗਣ ਵਾਲਾ ਜੇ ਰੰਗਾ ਸਾਹਿਬ ਐਸਾ ਰੰਗ ਨਾ ਦੀਠ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੈ ਪਾਸ ਧੂੜ ਤਿਨਾ ਕੀ ਜੇ ਮਿਲੈ ਜੀ ਕਹੋ ਨਾਨਕੀ ਅਰਦਾਸ ਸਤਿਗੁਰੂ ਨੇ ਕਿਹਾ ਐ ਮਨੁੱਖ ਤੂੰ ਬਾਹਰ ਦੇ ਰੰਗ ਨੂੰ ਛੱਡ ਤੂੰ ਅੰਦਰ ਨੂੰ ਰੰਗ ਲੈ ਤੇ ਮਹਾਰਾਜ ਇਹ ਰੰਗ ਕਦੀ ਉਤਰਦਾ ਨਹੀਂ ਸਤਿਗੁਰੂ ਬਾਣੀ ਵਿਚ ਕਹਿੰਦੇ ਨੇ ਨਾ ਮੈਲਾ ਨਾ ਧੁੰਦਲਾ ਨਾ ਭਗਵਾਨ ਨਾ ਕੱਚ ਨਾਨਕ ਲਾਲੋ ਲਾਲ ਹੈ ਸੱਚੇ ਰਤਾ ਸੱਚ ਇਹ ਰੰਗ ਲੱਗਦਾ ਕਿਨੂੰ ਵੇ ਸਾਹਿਬ ਕਹਿੰਦੇ ਨੇ ਹਰ ਰੰਗ ਲਾਗੋ ਜਿਨੂੰ ਹਰੀ ਦਾ ਰੰਗ ਲੱਗ ਜਾਏ ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀਤ ਹੈ ਸੂਰਾ ਤੇ ਜਿਨੂੰ ਅੰਦਰੋਂ ਰੰਗ ਲੱਗ ਜਾਏ ਉਹਦੇ ਬਾਰੇ ਗੁਰਦੇਵ ਬਾਣੀ ਵਿਚ ਬਚਨ ਕਰਦੇ ਨੇ ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵਡਭਾਗਾ ਮੈਲਾ ਕਦੇ ਨਾ ਹੋਵੇ ਨਾ ਲਾਗੈ ਦਾਗਾ ਤੇ ਜਿਹਦਾ ਅੰਦਰ ਨਹੀਂ ਰੰਗਿਆ ਗੁਰੂ ਗ੍ਰੰਥ ਸਾਹਿਬ ਨੇ ਬੜੇ ਪਿਆਰੇ ਬਚਨ ਕਹੇ ਕਹਿ ਲੱਗੇ ਆਪਣੇ ਸਰੀਰ ਵੱਲ ਕਦੀ ਝਾਤੀ ਮਾਰ, ਜਨਮ ਨੂੰ ਕੁਝ ਸਮੇਂ ਬਾਅਦ ਦੰਦ ਮਿਲੇ ਜਿਹੜੇ ਮੋਤੀਆਂ ਦੀ ਤਰ੍ਹਾਂ ਚਮਕਦੇ ਸਨ, ਸਾਰੀ ਉਮਰ ਇਹਨਾਂ ਦੰਦਾਂ ਨਾਲ ਚਬਾ ਕੇ ਖਾਧਾ, ਦੰਦ ਘਸ ਗਏ, ਦੰਦ ਭੁਰ ਕੇ ਮੂੰਹ ਵਿੱਚੋਂ ਨਿਕਲ ਗਏ, ਸਾਰੀ ਜ਼ਿੰਦਗੀ ਇਹਨਾਂ ਅੰਗਾਂ ਨੂੰ ਸਵਾਰਿਆ, ਸੋਹਣੇ ਤੋਂ ਸੋਹਣੇ ਬਸਤਰ ਪਾਏ ਇਸ ਸਰੀਰ ਤੇ, ਸਰੀਰ ਦੇ ਅੰਗ ਵੀ ਘਸ ਗਏ, ਇਹ ਵੀ ਖਤਮ ਹੋ ਗਏ, ਤੇ ਸਤਿਗੁਰੂ ਕਹਿੰਦੇ ਨੇ ਬੜੇ ਅਫਸੋਸ ਦੀ ਬਾਤ, ਖਾਂਦਿਆਂ ਦੰਦ ਘਸ ਗਏ, ਪਾਉਂਦਿਆਂ ਸਰੀਰ ਘਸ ਗਿਆ, ਸਾਰੀ ਉਮਰ ਲੱਗ ਗਈ, ਪਰ ਜੇ ਅਜੇ ਤੱਕ ਨਾਮ ਦਾ ਰੰਗ ਨਹੀਂ ਲੱਗਾ ਤੇ ਤੇਰਾ ਜੀਵਨ ਤਿਰਕਾਰ ਜੋਗ, ਅੰਦਰ ਨੂੰ ਕਿਉਂ ਨਹੀਂ ਰੰਗਦਾ? ਹਜ਼ੂਰ ਨੇ ਬਚਨ ਕੀਤਾ, ਕਹਿਣ ਲੱਗੇ ਖਾਂਦਿਆਂ ਖਾਂਦਿਆਂ ਮੂੰਹ ਕੱਠਾ ਕੱਠਾ ਦਰ ਤੇ ਘਸ ਗਿਆ, ਤੈ ਨੰਦਿਆਂ ਸਭ ਅੰਗ, ਨਾਨਕ ਤ੍ਰਿਗ ਤਿੰਨਾਂ ਦਾ ਜੀਵਿਆ, ਜਿਨ੍ਹਾਂ ਸੱਚ ਨਾ ਲੱਗੋ ਰੰਗ, ਉਹਨਾਂ ਦਾ ਜੀਵਨ ਤਰਕਾਰ ਜੋਗੇ ਜਿਨ੍ਹਾਂ ਨੂੰ ਅੰਦਰ ਸੱਚ ਦਾ ਰੰਗ ਨਹੀਂ ਹੋ ਲੱਗਾ। ਸਾਧ ਸੰਗਤ ਮੈਂ ਅੱਗੇ ਤੁਰਾਂ, ਸਤਿਗੁਰੂ ਨੇ ਅੰਦਰ ਰੰਗਣ ਦੀ ਗੱਲ ਕਹੀ, ਹੋਲਾ ਮਹੱਲਾ ਇਹਦਾ ਅਰਥ ਕੀ ਹੈ? ਪਹਿਲਾਂ ਆਪਾਂ ਇਹਦੇ ਬਾਰੇ ਬੇਨਤੀ ਕਰ ਲਈਏ, ਹੋਲਾ ਸ਼ਬਦ ਜਿਹੜਾ ਇਹ ਫਾਰਸੀ ਦਾ, ਮਹੱਲਾ ਸ਼ਬਦ ਜਿਹੜਾ ਇਹ ਅਰਬੀ ਦਾ। ਹੋਲਾ ਦਾ ਅਰਥ ਹੈ ਹਮਲਾ, ਮਹੱਲਾ ਦਾ ਅਰਥ ਹੈ ਥਾਂ, ਇਹਦਾ ਅਰਥ ਬਣਦਾ ਹਮਲਾ ਅਤੇ ਹਮਲੇ ਵਾਲੀ ਥਾਂ, ਉਹ ਥਾਂ ਜਿੱਥੇ ਹਮਲਾ ਕੀਤਾ ਜਾਏ। ਹੋਲਾ ਮਹੱਲਾ ਜਿਹੜਾ ਭਾਈ ਕਾਨ ਸਿੰਘ ਦੇ ਨਾਭਾ ਦੇ ਮੁਤਾਬਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ, ਕਲਗੀਧਰ ਸਵਾਮੀ ਨੇ ਸਿੱਖਾਂ ਵਿਚ ਸ਼ਸਤਰ ਅਭਿਆਸ ਨੂੰ, ਸ਼ਸਤਰ ਵਿਦਿਆ ਦੇ ਅਭਿਆਸ ਨੂੰ ਪਰਪੱਖ ਰੱਖਣ ਵਾਸਤੇ ਚੇਤ ਸੁਦੀ ਇਕ ਨੂੰ ਇਹ ਮੇਲਾ ਜਿਹੜਾ ਇਹ ਮਹੱਲਾ ਆਰੰਭ ਕੀਤਾ ਸੀ ਸ਼ਸਤਰਾਂ ਦੀ ਵਿਦਿਆ ਲਈ। ਤੇ ਮੈਂ ਅਰਜ ਕਰਾਂ, ਸ਼ਸਤਰਾਂ ਦੀ ਲੋੜ ਕਿਉਂ ਹੈ? ਆ ਕਈ ਵਾਰੀ ਸਵਾਲ ਵੀ ਬੜੇ ਉਪਜਦੇ ਨੇ, ਸ਼ਸਤਰ ਕਿਉਂ ਪਕੜੇ? ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਪਹਿਲਾਂ ਦੋ ਕਿਰਪਾਨਾਂ ਪਾਈਆਂ ਨੇ। ਇਕ ਬੜੀ ਪੁਰਾਣੀ ਲਿਖਤ ਪੜ੍ਹਨ ਦਾ ਮੌਕਾ ਮਿਲਿਆ, ਉਹਦੇ ਵਿਚ ਗੁਰੂ ਅਰਜਨ ਸਾਹਿਬ ਨੂੰ ਕਿਹਾ, ਮਹਾਰਾਜ ਤੁਸੀਂ ਸ਼ਸਤਰ ਨਹੀਂ ਪਾਓਗੇ? ਸਤਿਗੁਰੂ ਨੇ ਇਕ ਰਮਜ਼ ਭਰਪੂਰ ਬਚਨ ਕਿਹਾ, ਕਹਿ ਲੱਗੇ ਪਾਵਾਂਗੇ, ਅਸਾਂ ਸ਼ਬਦ ਦੀ ਪ੍ਰੀਤ ਕਰਕੇ ਪੀਰ ਦੀ ਪੀਰੀ ਖਿੱਚ ਲੈਣੀ ਏ, ਤੇ ਸ਼ਸਤਰ ਦੀ ਪ੍ਰੀਤ ਕਰਕੇ ਮੀਰ ਦੀ ਮੀਰੀ ਖਿੱਚ ਲੈਣੀ ਏ। ਬੜੇ ਕਮਾਲ ਦੇ ਭਾਵ ਪੂਰਕ ਬਚਨ ਸਨ। ਸ਼ਬਦ ਦੀ ਪ੍ਰੀਤ ਨਾਲ ਪੀਰੀ ਮਿਲੇਗੀ, ਸ਼ਸਤਰ ਦੀ ਪ੍ਰੀਤ ਨਾਲ ਮੀਰੀ ਮਿਲੇਗੀ, ਤੇ ਜਦੋਂ ਮੇਰੇ ਗੁਰੂ ਅਰਜਨ ਸਾਹਿਬ ਜੀ ਤੱਤੀ ਤਵੀ ਤੇ ਬੈਠੇ ਨੇ, ਉਸ ਵਕਤ ਦੇ ਹਾਲਾਤ ਨੂੰ ਇਕ ਅਦੀਬ ਨੇ ਬੜਾ ਸੋਹਣਾ ਲਿਖਿਆ। ਉਹ ਕਹਿੰਦੇ ਨੇ ਕੰਧਾਂ ਹਵੇਲੀ ਦੀਆਂ ਬੜੀਆਂ ਉੱਚੀਆਂ ਨੇ, ਅੱਗ ਦੀਆਂ ਲਾਟਾਂ ਪਈਆਂ ਨਿਕਲਦੀਆਂ ਨੇ, ਤੇ ਮੇਰਾ ਗੁਰੂ ਅਰਜਨ ਪਿਤਾ ਤੱਤੀ ਤਵੀ ਤੇ ਬੈਠਾ, ਤੇ ਮੁਰਤਜ਼ਾ ਖਾਨ ਉਹ ਕਹਿੰਦਾ ਪਿਆ। ਮੈਂ ਇਕ ਅਰਜ਼ ਹੋਰ ਕਰਦਿਆਂ, ਜਿਨ੍ਹਾਂ ਨੇ ਸੱਜਣਾ ਨੇ ਵਿਦਵਾਨਾਂ ਨੂੰ ਪੜ੍ਹਿਆ ਨਾ, ਕੱਲਾ ਚੰਦੂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦਾ ਹੱਥ ਨਹੀਂ ਚੰਦੂ ਦਾ ਇਕੱਲੇ ਦਾ, ਜਹਾਂਗੀਰ ਖੁਦ ਜਿਹੜਾ ਇਹਦੇ ਅੰਦਰ ਪੂਰਾ ਇਹਦਾ ਯੋਗਦਾਨ ਹੈ, ਜਹਾਂਗੀਰ ਦਾ, ਸ਼ੇਖ ਅਹਿਮਦ ਬੁਖਾਰੀ ਦਾ, ਜਿਹਨੂੰ ਮੁਰਤਜ਼ਾ ਖਾਂ ਵੀ ਕਹਿੰਦੇ ਨੇ, ਪਿਰਚੀਏ ਦਾ ਵੀ ਕੁਝ ਹੱਥ ਹੈ, ਇਸ ਤੋਂ ਇਲਾਵਾ ਕਈ ਐਸੇ ਨੇ ਜਿਨ੍ਹਾਂ ਨੇ ਆਪਣਾ ਪੂਰਾ ਯੋਗਦਾਨ ਪਾਇਆ। ਖਾਸ ਕਰਕੇ ਸਰਵਰੀਏ ਵੀ ਵਿਰੁੱਧ ਸਨ ਕਿ ਸਿੱਖੀ ਦਾ ਪ੍ਰਚਾਰ ਕਿਉਂ ਹੁੰਦਾ। ਆਪ ਜੀ ਦੇ ਨੌਲੇਜ ਲਈ, ਜਦੋਂ ਆਪਾਂ ਫਤਿਹਗੜ੍ਹ ਸਾਹਿਬ ਜਾਂਦੇ ਹਾਂ ਨਾ, ਇਹਦੇ ਥੱਲੇ ਇੱਕ ਮਜ਼ਾਰ ਹੈ, ਇੱਕ ਮਸਜਿਦ ਹੈ, ਉਹ ਮਕਬਰਾ ਹੈ, ਤੇ ਆਪ ਜੀ ਨੂੰ ਪਤਾ ਹੋਵੇ ਜਿਸ ਬੰਦੇ ਨੇ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰਾਉਣ ਵਿੱਚ ਪੂਰੀ ਵਾਹ ਲਾ ਦਿੱਤੀ ਏ, ਉਸ ਬੰਦੇ ਦੀ ਜਿਹੜੀ ਕਬਰ ਹੈ ਉਹ ਸਰਹੰਦ ਫਤਿਹਗੜ੍ਹ ਸਾਹਿਬ ਦੇ ਬਿਲਕੁਲ ਹੀ ਨਾਲ ਉਸ ਮਕਬਰੇ ਦੇ ਵਿੱਚ, ਉਸ ਮਸੀਦ ਦੇ ਵਿੱਚ ਉਹਦੀ ਕਬਰ ਹੈ। ਅਜੇ ਤੱਕ ਜਾ ਕੇ ਦੇਖੋ, ਉਹਦੀ ਕਬਰ ਮੌਜੂਦ ਹੈ। ਖੈਰ, ਗੁਰੂ ਅਰਜਨ ਸਾਹਿਬ ਤੱਤੀ ਤਵੀ ਤੇ ਬੈਠੇ ਤੇ ਪੁੱਛਿਆ, ਹੁਣ ਤੁਹਾਡੀ ਆਵਾਜ਼ ਕਿੱਥੇ ਵੇ? ਅੱਗ ਦੀਆਂ ਲਾਟਾਂ ਤੁਹਾਡੇ ਨਾਲ ਕੀ ਪਈਆਂ ਕਰਦੀਆਂ ਨੇ? ਤੇ ਮੇਰੇ ਸਤਿਗੁਰੂ ਨੇ ਜਿਹੜੇ ਬਚਨ ਕਹਿ, ਉਸ ਅਦੀਬ ਨੇ ਭਾਵੇਂ ਆਪਣੀ ਮਨ ਦੀ ਅਡਾਰੀ ਵਿੱਚੋਂ ਕਿਹਾ, ਕਹਿਣ ਲੱਗੇ ਮੁਰਤਜ਼ਾ ਖਾਂ, ਇਸ ਵਕਤ ਮੇਰੀ ਜ਼ਬਾਨ ਨੂੰ ਤੁਸੀਂ ਬੰਦ ਕਰਨਾ ਚਾਹੁੰਦੇ ਹੋ, ਪਰ ਯਾਦ ਰੱਖਣਾ ਇਹ ਜ਼ਬਾਨ ਬੰਦ ਹੋਣੀ ਨਹੀਂ। ਮੇਰੇ ਤੋਂ ਬਾਅਦ ਵਕਤ ਦੇ ਜਿਹੜੇ ਹਾਲਾਤ ਨੇ ਨਾ, ਉਹਨਾਂ ਦਾ ਟਾਕਰਾ ਨਾ ਤੇਰੇ ਤੋਂ ਹੋਣਾ, ਨਾ ਜਹਾਂਗੀਰ ਤੋਂ ਹੋਣਾ। ਇਹ ਠੀਕ ਹੈ, ਅੱਜ ਅੱਗ ਦੀਆਂ ਲਾਟਾਂ ਵਿਚ ਮੇਰੇ ਸਰੀਰ ਨੂੰ ਗੁੰਮ ਕਰਨਾ ਚਾਹੁੰਦੇ ਹੋ, ਪਰ ਮੇਰੇ ਤੋਂ ਬਾਅਦ ਜਦੋਂ ਹਰਗੋਬਿੰਦ ਨੇ ਕਿਰਪਾਨ ਪਕੜੀ, ਤੁਹਾਡੇ ਕਿਸੇ ਦੀ ਤਾਕਤ ਨਹੀਂ ਉਹਦੇ ਨਾਲ ਤੁਸੀਂ ਟੱਕਰ ਲੈ ਸਕੋ। ਉਸ ਅਦੀਬ ਨੇ ਬਚਨ ਲਿਖੇ, ਉਹ ਕਹਿੰਦਾ ਹਜ਼ੂਰ ਨੇ ਕਿਹਾ, ਮੇਰੀ ਸਦਾ ਕੋ ਦਬਾਨਾ ਤੋ ਮੁਮਕਿਨ ਹੈ, ਮਗਰ ਬਦਲ ਤੇ ਵਕਤ ਕੀ ਰਫਤਾਰ ਕੌਣ ਰੋਕੇਗਾ? فصیلے آتشو آہن بہت بلند سہی مگر حیات کی للکار کون روکے گا میرے خیالوں کی پرواز روکنے والوں میرے ہر گوبند کی تلوار کون روکے گا. ستگرو گرو ہر گوبند صاحب نے دو کرپانا پائیاں تے سوال اٹھیا کرپانا کیوں تے اے دا اتر بھائی گرداس ہورا نے دتا کہن لگے قدرت دا ایک نیم ہے جدو زمیندار فصل بیجد ہے جنی او قیمتی فصل بیجد ہے تے کنڈیاں دی وار چار چپیرے کرد ہے جے پوچھئے تینوں کی لوڑے کنڈیاں دے وار کرن دی تے او اکو گل کہند ہے جتنی فصل قیمتی ہے پشو لنگ کے اس فصل نو تباہ کرنگے پشو برتی تو بچان لی وار ات ضروری ہے تے گرو ہرگوبند صاحب نے شستر اس کر کے پائے نے کہ گرو نانک دی فلواری نو پشو برتی والے تباہ نہ کرنا چاہن اس کر کے ستگرو نے ایک وار لا دیتی. بھائی گرداس نے بچن کیتا کہ لگے کھیتی وار جو ٹنگری ککر آس باس جو باگے تے اس وقت کہندے نے سپ لپیٹے چننا بوا جندا کتا جاگے چندن نو بھی سپ چمبڑے نے او دی راکھی دے لئی اسی بوے اگے بھی جندرا مارنے کتا رکھنے اسی طرح کہ لگے اس فلواری نو بچان دے لئی شستراں دی ضرورت ہے. خیر ساد سنگت آپاں اگے تریے اے لوگ ظالم ظلم کرتے رہے جدوں صاحب شری گرو تیغ بہادر جی دا سما آیا تے اس وقت میرے داتا جی آنندپور دی دھرتی تے نے اتنا کو ظلم ود گیا کہ ظالم دی تلوار نے انیکاں دے سر لا دتے جنیو لا دتے ٹکے مٹین دی کوشش کیتی تے اس وقت گرو تیغ بہادر جی دے چرناں وچ انہاں نے فریاد کیتی مہاراج تُو کرپا کرے تا مندر وچ دیوے بلدے رہن گے جے تُو کرپا کرے تا جنیو تلک رہے گا جے داتیا تُو بخشش نہ کیتی نہ تلک رہنے نے نہ جنیو رہنے نے نہ داتیا مندر وچ آرتی اتار لگیا دیوے بلدے دسنے نے. ایک ادیب نے بڑا سونا لکھیا ہے او کہندا میرے ستگرو نے بھروسہ دے کے توریا کہن لگے یقین کرو تسی گھراں نوں چلے جاؤ میں اپنا سر دے کے تواڈے ست نوں بچاواں گا تے جڑے کہندے تسی ساڈے دیوے بجھ چلے نے میں تیل دی تھاں تے اپنا خون پا کے وی تواڈے دیوے بل دے رکھاں. اس ادیب نے بڑا سونا بچن لکھیا کہندا ہے کہ آ ستگرو بچیو گھر ہی جاؤ سر دے کے ست بچاں گا میں ہندو دھرم دے بجھ رہے دیوے اندر تیل اپنے لہو دا پاں گا میں اس دیوے نو بجھن نہیں میں دیندا. اس وقت کہندا ہے جدو میں اج چاتی مارنا کوئی پجاری دیوے رکھ کے تھالی وچ آرتی اتاردا ہے لوگ کہندے نے دیویاں وچ تیل بلدا ہے او کہندا ہے نہیں او لکھدا ہے پایا دیش دیاں جڑاں وچ تیل اس نے خون اس نے بھارت ورش دا باغ تا پھل رہا ہے. کہن لگے ہندو مندراں دے دیویاں وچ ہن وی لہو تیغ بہادر دا بل رہا ہے. اج تک او گرو تیغ بہادر دا مانو خون پیا بلدا ہے جڑے او دیوے قائم نے. ستگرو گرو تیغ بہادر جی دی شہادت ہو گئی بھائی جیتا جی سیس لے کے کیرت پور آئے دھن گرو کلگی والے نے اپنے پتا دے سیس نو نمسکار کیتی. ساد سنگت اسے سمے کچھ سمے تو بعد میرے کلگی تر سوامی نے چیت سودی ایک نو ساریاں سنگتاں نو اکٹھا کیتا تے اس وقت کیا سکھو ہن ایک دوجے تے رنگ سٹن دا سما نہیں ایک دوجے تے چکڑ جا آ پانی سٹن دا سما نہیں اج سما آ گیا ہے کہ تسی اپنے آپ نو شستر بد کرو. دیکھو ظالم نے عشت تے وار کیتا ہے دن رات ظلم پیا ود ہے ہن رنگ سٹن نال ظالم نے واپس نہیں مڑنا تسی شستر ودیا دا اینا کو ابھیاس کرو کہ ظالم دے منہ نو تسی موڑ سکو. میں عرض کیتی ہے ہولا محلہ کیول شستراں دے ابھیاس دا ایک پرتیک ہے. ویسے بھائی نند لال نے اے وی بچن کیا ہے کہندے نے ستگرو گرو گوبند سنگھ مہاراج تیرے ہاتھ وچ ایک پچکاری ہے. انہوں نے بڑی سونی گل کی کہن لگے زہے پچکاریے پر زوابرانی ہے ستگرو تیرے ہاتھ وچ ایک پچکاری ہے بخشش دی تے جیڑی پچکاری کیول نام تے امرت جل رنگ نال بھری ہے ਜ਼ਾਇ ਪਿਚਕਾਰੀਏ ਪੁਰਜ਼ਾਬਰਾਨੀ ਤੇ ਅੱਗੇ ਉਹ ਲਿਖਦੇ ਨੇ ਕਿ ਹਰ ਦੇ ਰੰਗ ਰਾਹ ਜਿਸ ਬੰਦੇ ਦਾ ਅੰਦਰ ਨਹੀਂ ਰੰਗਿਆ ਖੁਸ਼ ਰੰਗੋ ਬੂ ਕਰਦ ਸਤਿਗੁਰੂ ਤੇਰੇ ਹੱਥ ਦੀ ਪਿਚਕਾਰੀ ਜਿਹੜੀ ਏ ਜਿਹੜੇ ਅੰਦਰ ਨਹੀਂ ਰੰਗੇ ਉਹਨਾਂ ਅੰਦਰਾਂ ਨੂੰ ਧੋ ਕੇ ਤੂੰ ਨਾਮ ਦਾ ਰੰਗ ਚਾੜ ਦਿੰਦਾ। ਅੱਗੇ ਫਿਰ ਲਿਖਦਾ ਭਾਈ ਨੰਦ ਲਾਲ ਸਾਹਿਬ ਕਹਿੰਦੇ ਨੇ ਕਹਿਣ ਲੱਗੇ ਗੁਲਾਲ ਆਪ ਸਾਨੀਏ ਦਸਤੇ ਮੁਬਾਰਕ। ਬੜੇ ਕਮਾਲ ਦੀ ਗੱਲ ਕਹੀ ਗੁਰੂ ਗੋਬਿੰਦ ਸਿੰਘ ਤੇਰੇ ਹੱਥ ਦੇ ਵਿੱਚ ਇੱਕ ਬਖਸ਼ਿਸ਼ ਦਾ ਰੰਗ ਏ ਬਖਸ਼ਿਸ਼ ਦਾ ਗੁਲਾਲ ਏ ਗੁਲਾਲ ਆਪ ਸਾਨੀਏ। ਆਪ ਸਾਨੀਏ ਦਾ ਅਰਥ ਉੱਡਣਾ। ਜਦੋਂ ਤੇਰੇ ਹੱਥ ਵਿੱਚੋਂ ਬਖਸ਼ਿਸ਼ ਦਾ ਗੁਲਾਲ ਨਿਕਲਦਾ ਦਸਤੇ ਮੁਬਾਰਕ ਤੇਰੇ ਹੱਥਾਂ ਵਿੱਚੋਂ ਨਿਕਲਦਾ। ਕਹਿਣ ਲੱਗੇ ਜ਼ਮੀਨੋ ਆਸਮਾਰਾ ਸੁਰਖਰੂ ਕਰਦ ਤੇਰੇ ਹੱਥ ਵਿੱਚ ਇੰਨੀ ਕੁ ਬਖਸ਼ਿਸ਼ ਏ ਜਦੋਂ ਤੂੰ ਬਹਿਨਾ ਤੂੰ ਅਸਮਾਨ ਨੂੰ ਵੀ ਰਾਮ ਦੇ ਰੰਗ ਵਿੱਚ ਰੰਗ ਦੇਣਾ ਤੇ ਜਿਸ ਧਰਤੀ ਤੇ ਬਹਿਨਾ ਉਹਨੂੰ ਵੀ ਨਾਮ ਦੇ ਰੰਗ ਵਿੱਚ ਰੰਗ ਦੇਣਾ। ਕਿਹੜੇ ਰੰਗ ਦੀ ਗੱਲ ਸਤਿਗੁਰੂ ਨੇ ਕੀਤੀ? ਅੱਜ ਸੰਗਤਾਂ ਦਾ ਇਕੱਠ ਹੋਇਆ ਤੇ ਮੇਰੇ ਸਤਿਗੁਰੂ ਨੇ ਇੱਕ ਜਗ੍ਹਾ ਨਿਸ਼ਚਿਤ ਕੀਤੀ। ਹੋਲਾ ਮਹੱਲਾ ਜਦੋਂ ਆਰੰਭ ਹੋਇਆ ਉਸ ਵਕਤ ਗੁਰਦੇਵ ਨੇ ਆਪਣੀ ਮਿਆਨ ਵਿੱਚੋਂ ਤੇਜ਼ ਚਮਕਦੀ ਕਿਰਪਾਨ ਕੱਢੀ ਤੇ ਇੱਕ ਥਾਂ ਨਿਸ਼ਚਿਤ ਕੀਤੀ ਜਿਹਨੂੰ ਆਪਾਂ ਹੋਲਗੜ ਕਹਿੰਦੇ ਹਾਂ। ਸਾਹਿਬ ਨੇ ਥਾਂ ਨਿਸ਼ਚਿਤ ਕਰਕੇ ਕਿਹਾ ਦੋ ਜਥੇ ਬਣਾ ਦਿੱਤੇ। ਇੱਕ ਨੂੰ ਕਿਹਾ ਤੂੰ ਇਸ ਥਾਂ ਤੇ ਹਮਲਾ ਕਰਨਾ, ਦੂਜੇ ਨੂੰ ਕਿਹਾ ਤੂੰ ਇਹਦੇ ਹਮਲੇ ਨੂੰ ਰੋਕਣਾ ਤੇ ਤਿਆਰ ਰੱਖਣਾ। ਇਹ ਲੜਾਈ ਨਕਲੀ ਸੀ, ਇੱਕ ਅਭਿਆਸ ਸੀ। ਇੱਕ ਜਣਾ ਹਮਲਾ ਪਿਆ ਕਰਦਾ, ਦੂਜਾ ਉਸ ਹਮਲੇ ਨੂੰ ਰੋਕਦਾ ਤੇ ਜਦੋਂ ਆਪਸ ਵਿੱਚ ਨਕਲੀ ਲੜਾਈ ਨਾਲ ਜਿਹੜਾ ਵੀ ਉਸ ਥਾਂ ਤੇ ਕਬਜ਼ਾ ਕਰਨ ਵਿੱਚ ਸਫਲ ਹੋ ਜਾਂਦਾ ਤੇ ਮੇਰਾ ਕਲਗੀ ਵਾਲਾ ਅੱਜ ਦੇ ਦਿਨ ਭਰੇ ਦਰਬਾਰ ਵਿੱਚ ਉਹਨਾਂ ਸਰਪਾਓ ਦੇ ਹੁੰਦੇ ਸਨ। ਜਿਹੜਾ ਜਿੱਤ ਜਾਂਦਾ ਸੀ ਉਹਨੂੰ ਦੀਵਾਨ ਦੇ ਅੰਦਰ ਸਰਪਾਓ ਦੇਣੇ ਤੇ ਸਤਿਗੁਰੂ ਨੇ ਇਸੇ ਦੇਣੀ। ਖੋਲੇ ਮਹੱਲੇ ਵਾਲੇ ਦਿਨ ਕਿਰਪਾਨ ਕੱਢੀ ਤੇ ਇੰਨੇ ਭਰੋਸੇ ਨਾਲ ਇੱਕ ਗੱਲ ਕਹੀ ਸੀ। ਕਹਿਣ ਲੱਗੇ ਸਿੱਖੋ ਜੇ ਹੋਲੀ ਖੇਡਣੀ ਏ ਨਾ ਤੇ ਰੰਗ ਸੱਚ ਕੇ ਨਹੀਂ। ਆਜ ਹਮਾਰੇ ਬਨੈ ਫਾਗ ਪ੍ਰਭ ਸੰਗੀ ਮਿਲ ਖੇਲਣ ਲਾਗ ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ। ਜੇ ਤੁਸੀਂ ਰੰਗ ਹੋਲੀ ਖੇਡਣੀ ਏ ਤੇ ਰੱਬ ਦੇ ਪਿਆਰੇ ਗੁਰਮੁਖ ਜਨਾਂ ਦੀ ਸੰਗਤ ਵਿੱਚ ਬੈਠ ਕੇ ਨਾਮ ਜਪੋ, ਇਹ ਅੰਦਰ ਨੂੰ ਨਾਮ ਦਾ ਰੰਗ ਚਾੜ ਦੇਗੀ। ਖੈਰ ਸਤਿਗੁਰੂ ਨੇ ਕਿਰਪਾਨ ਕੱਢੀ, ਉਥੇ ਜਿਹੜੇ ਹਜ਼ੂਰ ਨੇ ਬਚਨ ਕਹਿ ਉਹ ਦਸਮ ਦੀ ਬਾਣੀ ਵਿੱਚ ਦਰਜ ਨੇ। ਗੁਰੂ ਕਲਗੀ ਵਾਲੇ ਨੇ ਕਿਹਾ ਖੋਲੇ ਮਹੱਲੇ ਵਾਲੇ ਦਿਨ। ਕਹਿਣ ਲੱਗੇ ਖਗ ਖੰਡ ਬੇਹੰਡੰਗ ਖਲ ਦਲ ਖੰਡੰਗ ਅਤ ਰਣ ਮੰਡੰਗ ਬਰ ਬੰਡੰਗ ਪੁਜ ਦੰਡ ਅਖੰਡੰਗ ਤੇਜ ਪ੍ਰਚੰਡੰਗ ਜੋਤ ਅਮੰਡੰਗ ਭਾਨ ਪ੍ਰਬੰਗ ਸੁਖ ਸੰਤਾਂ ਕਰਨੰਗ ਦੁਰਮਤ ਦਰਨੰਗ ਕਿਲਵੀ ਕਾਰਨੰਗ ਅਸਰਨੰਗ ਜੈ 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 ਕਾਰਨ ਸ੍ਰਿਸ਼ਟ ਉਭਾਰਨ ਮਮ ਪ੍ਰਤਪਾਰੰਗ ਜੈ ਤੇਗੰਗ। ਸਤਿਗੁਰੂ ਨੇ ਬਚਨ ਕਿਹਾ, ਕਹਿਣ ਲੱਗੇ ਖਗ ਖੰਡ ਬੇਹੰਡੰਗ ਆਹ ਜਿਹੜੀ ਖਗਦਾਰ ਤਲਵਾਰ ਏ ਨਾ ਕਿਰਪਾਨ ਏ ਇਹ ਚੰਗੀ ਤਰ੍ਹਾਂ ਦੁਸ਼ਮਣ ਦੇ ਟੁਕੜੇ ਕਰਦੀ ਏ। ਪਰ ਕਿਹੜਾ ਦੁਸ਼ਮਣ? ਖਗ ਖੰਡ ਬੇਹੰਡੰਗ ਖਲ ਦਲ ਖੰਡੰਗ ਦਲ ਦਾ ਅਰਥ ਟੋਲੇ। ਜਿਹੜੇ ਮੂਰਖਾਂ ਦੇ ਟੋਲੇ ਜ਼ੁਲਮ ਕਰਦੇ ਨੇ ਇਹ ਕਿਰਪਾਨ ਉਹਨਾਂ ਦੇ ਟੁਕੜੇ ਕਰਕੇ ਉਹਨਾਂ ਦੇ ਮੂੰਹ ਨੂੰ ਮੋੜ ਦਿੰਦੀ। ਖਾ ਖੰਡ ਬੇਹੰਡੰਗ ਖਲ ਦਲ ਖੰਡੰਗ ਅਤ ਰਣ ਮੰਡੰਗ ਇਹਦਾ ਅਰਥ ਜੰਗ ਨੂੰ ਬੜਾ ਸੋਹਣਿਆ ਬਣਾਉਂਦੀ ਏ। ਬਰ ਬੰਡੰਗ ਇਹਦੇ ਵਰਗਾ ਕੋਈ ਹੋਰ ਉੱਚਾ ਹਥਿਆਰ ਨਹੀਂ। ਉੱਥੇ ਸਾਹਿਬ ਨੇ ਕਿਹਾ ਪੁੱਜ ਦੰਡ ਅਖੰਡੰਗ ਇਹ ਹੱਥ ਦਾ ਇੱਕ ਸੋਟਾ ਹੈ। ਤੇਜ ਪ੍ਰਚੰਡੰਗ ਇਹਦੀ ਲਿਸ਼ਕ ਬੜੀ ਏ। ਜੋਤ ਅਮੰਡੰਗ ਭਾਨ ਪ੍ਰਬੰਗ ਇਹਦੀ ਇੰਨੀ ਕੁ ਚਮਕ ਏ ਇਸ ਤਲਵਾਰ ਦੀ ਕਿ ਇਹਦੀ ਚਮਕ ਸਾਹਮਣੇ ਸੂਰਜ ਦੀ ਚਮਕ ਮੱਧਮ ਪੈ ਜਾਂਦੀ। ਨਾਲ ਕਿਹਾ ਜੈ 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 ਕਾਰਨ। ਸਤਿਗੁਰੂ ਨੇ ਕਿਹਾ, ਕਹਿਣ ਲੱਗੇ ਇਸ ਕਿਰਪਾਨ ਦੀ ਜੈ ਜੈਕਾਰ ਹੋਵੇ। ਸ਼ਸਤਰ ਦੀ ਗੱਲ ਕਰਦਿਆਂ ਸੁਖ ਸੰਤਾਂ ਕਰਨੰਗ ਇਸ ਕਿਰਪਾਨ ਨਾਲ ਸੰਤਾਂ ਨੂੰ ਸੁਖ ਦੇਣਾ। ਜਿਹੜਾ ਮਹਾਂਪੁਰਸ਼ਾਂ ਦੇ ਜ਼ੁਲਮ ਕਰਦਾ ਮੈਂ ਇਸ ਕਿਰਪਾਨ ਨਾਲ ਉਹਨਾਂ ਨੂੰ ਰੋਕਾਂਗਾ। ਸੁਖ ਸੰਤਾਂ ਕਰਨੰਗ ਦੁਰਮਤ ਦਰਨੰਗ ਕਿਲਵਿਕ ਹਰਨੰਗ ਅਸ ਸਰਨੰਗ ਜੈ ਜੈ ਜਗ ਕਾਰਨ ਸ੍ਰਿਸ਼ਟ ਉਭਾਰਨ ਮਮ ਪ੍ਰਤਪਾਰੰਗ ਜੈ ਤੇਗੰਗ। ਐ ਤੇਗ ਤੇਰੀ ਜੈ ਜੈਕਾਰ ਹੋਵੇ। ਸਤਿਗੁਰੂ ਦੀ ਦਸਮ ਦੀ ਬਾਣੀ ਪੜ੍ਹਨੇ ਆ। ਖੋਲੇ ਮਹੱਲੇ ਵਾਲੇ ਦਿਨ ਹਜ਼ੂਰ ਨੇ ਕਿਹਾ ਸੀ। ਕਹਿਣ ਲੱਗੇ ਅਸ ਕਿਰਪਾਨ ਖੰਡੋ ਖੜਕ ਤੁਪਕ ਤਬਰ ਅਰ ਤੀਰ ਦਸਮ ਦੀ ਬਾਣੀ ਵਿਚ ਕਿ ਆਹ ਜਿਹੜੇ ਖੰਡੇ ਨੇ ਕਿਰਪਾਨ ਨੇ ਤੋਪ ਨੇ। ਸਾਹਿਬ ਨੇ ਕਿਹਾ ਅਸਲ ਵਿਚ ਮੈਂ ਇਹਨਾਂ ਨੂੰ ਤੀਰ ਮਾਨਾ ਵਾ। ਅਸ ਕਿਰਪਾਨ ਖੰਡੋ ਖੜਕ ਤੁਪਕ ਤਬਰ ਅਰ ਤੀਪ ਤੀਰ। ਕਹਿਣ ਲੱਗੇ ਸੈਲ ਸਰੋਹੀ ਸੈਤੀ ਯੇ ਹਮਾਰੇ ਪੀਰ ਇਹਨਾਂ ਨੂੰ ਪੀਰ ਜਾਣ ਕੇ ਸਤਿਗੁਰੂ ਨੇ ਖਾਲਸੇ ਦੀ ਝੋਲੀ ਵਿਚ ਸ਼ਸਤਰ ਪਾ ਦਿੱਤੇ। ਇਸ ਦਿਨ
ਹਜ਼ੂਰ ਨੇ ਇੱਕ ਹੁਕਮ ਕੀਤਾ ਜਿਹੜਾ ਗੁਰਬਲਾਸ ਪਾਤਸ਼ਾਹ ਦਸਵੀਂ ਵਿੱਚ ਆਇਆ। ਮੈਂ ਅਰਜ਼ ਕੀਤੀ, ਹੋਲਾ ਮਹੱਲਾ ਕੇਵਲ ਤੇ ਕੇਵਲ ਸ਼ਸਤਰਾਂ ਦੇ ਅਭਿਆਸ ਦਾ ਪ੍ਰਤੀਕ ਸੀ ਤੇ ਉਹ ਜਿਹੜੇ ਜ਼ਾਲਮ ਨਾਲ ਟੱਕਰ ਲੈ ਸਕਣ। ਸਤਿਗੁਰੂ ਨੇ ਹੁਕਮ ਕੀਤਾ, ਸਿੱਖੋ ਅੱਜ ਤੋਂ ਬਾਅਦ ਮੇਰੇ ਕੋਲ ਆਉਣਾ ਤੀਰ ਲੈ ਕੇ, ਕਿਰਪਾਨ ਲੈ ਕੇ, ਘੋੜੇ ਤੇ ਚੜ ਕੇ। ਤੇ ਕਹਿਣ ਲੱਗੇ, ਜਿਸ ਬੰਦੇ ਕੋਲ ਸ਼ਸਤਰ ਨਹੀਂ ਨਾ, ਉਹ ਤਾਂ ਇਸ ਤਰ੍ਹਾਂ ਮਾਨੋ ਜਿਵੇਂ ਇੱਕ ਭੇਡ ਹੋਵੇ ਤੇ ਉਹਦੇ ਕੰਨ ਪਕੜ ਕੇ ਜਿੱਥੇ ਮਰਜ਼ੀ ਕੋਈ ਉਹਨੂੰ ਲੈ ਜਾਏ, ਉਹਦਾ ਕਦੀ ਵੀ ਕੋਈ ਬਚਾਅ ਕਰ ਨਹੀਂ ਸਕਦਾ। ਸਤਿਗੁਰੂ ਨੇ ਇਹ ਬਚਨ ਕਹਿ ਗੁਰਬਲਾਸ ਪਾਤਸ਼ਾਹੀ ਦਸਵੀਂ ਉਹਦੇ ਇਹ ਬਚਨ ਨੇ ਉਸ ਗ੍ਰੰਥ ਦੇ। ਕਹਿਣ ਲੱਗੇ, ਪੁੰਨ ਸੰਗ ਸਾਰੇ ਪ੍ਰਭੂ ਜੀ ਸੁਣਾਈ, ਬਿਨਾਂ ਤੇਰ ਤੇਗੰ ਰਹੁ ਨੈ ਭਾਈ, ਬਿਨਾਂ ਸ਼ਸਤਰ ਕੇਸੰਗ ਨਰੰਗ ਭੇਡ ਜਾਨੋ, ਗਏ ਕਾਨ ਤਾਕੋ ਕਿਤੇ ਲੈ ਸਧਾਨੋ, ਤੇ ਕਿਆ ਇਹ ਮੋਰ ਆ ਗਿਆ ਸੁਣੋ ਹੈ ਪਿਆਰੇ, ਬਿਨਾਂ ਕੇਸ ਤੇਗੰ ਦੇਵੋ ਨਾ ਦੀਦਾਰੇ। ਜੇ ਮੇਰੇ ਕੋਲ ਆਉਣਾ, ਹਜ਼ੂਰ ਕਹਿਣ ਲੱਗੇ, ਕੇਸ ਧਾਰੀ ਤੇ ਆਪਣੇ ਕੋਲ ਤੇਗ ਲੈ ਕੇ ਆਉਣੀ। ਸਾਧ ਸੰਗਤ, ਇਸ ਤੇਗ ਨੇ ਜ਼ਾਲਮ ਦਾ ਮੂੰਹ ਭਵਾ ਦਿੱਤਾ। ਇਸ ਤੇਗ ਨੇ ਇੱਕ ਫੈਸਲਾ ਕੀਤਾ। ਮੈਂ ਅਰਜ਼ ਕਰਨੀ ਚਾਹੁੰਦਾ ਵਾਂ, ਇਤਿਹਾਸ ਦੀ ਉਸ ਝਾਕੀ ਵਿੱਚੋਂ ਜਿੱਥੇ ਇਸ ਤੇਗ ਨੇ ਇੰਨੀ ਕੁ ਬਹਾਦਰੀ ਦਿਖਾਈ, ਪਹਿਲਾਂ ਕਦੀ ਪੰਜਾਬ ਇਹ ਦਿੱਲੀ ਦੇ ਨਾਲ ਜੁੜ ਜਾਣਾ, ਜਿਹਦਾ ਜ਼ੋਰ ਪੈਣਾ ਕਦੀ ਅਫਗਾਨਿਸਤਾਨ ਕਾਬਲ ਨਾਲ ਜੁੜ ਜਾਣਾ, ਤੇ ਸਿੱਖਾਂ ਨੇ ਕਿਰਪਾਨ ਪਕੜ ਕੇ ਇੱਕ ਫੈਸਲਾ ਕੀਤਾ, ਮਿਸਲਾ ਬਣਾ ਕੇ, ਅੱਜ ਤੋਂ ਬਾਅਦ ਪੰਜਾਬ ਨੂੰ ਸਵਤੰਤਰ ਕਰਾਂਗੇ, ਨਾ ਇਹਨੂੰ ਅਸੀਂ ਦਿੱਲੀ ਦਾ ਹਿੱਸਾ ਬਣ ਦੇਣਾ ਤੇ ਨਾ ਇਹਨੂੰ ਅਫਗਾਨਿਸਤਾਨ ਦਾ ਹਿੱਸਾ ਬਣ ਦੇਣਾ। ਦਿੱਲੀ ਤੇ ਜ਼ਰੂਰ ਰਾਜ ਕੀਤਾ ਪਰ ਉਸ ਵਕਤ ਹਿੱਸਾ ਨਹੀਂ ਬਣ ਦਿੱਤਾ। ਸ਼ੇਰੇ ਪੰਜਾਬ ਦੇ ਜਿੰਦੇ ਤੱਕ ਕਦੀ ਵੀ ਅੰਗਰੇਜ਼ ਦੀ ਜ਼ਰੂਰਤ ਨਹੀਂ ਸੀ ਪਈ ਪੰਜਾਬ ਵੱਲ ਝਾਕ ਸਕੇ। ਇਹ ਗੱਲ ਵੱਖਰੀ ਕਿ ਸਿੱਖ ਰਿਆਸਤਾਂ ਉਹਦੇ ਨਾਲ ਮਿਲ ਗਈਆਂ ਗੋਰੇ ਨਾਲ, ਤੇ ਉਹਨਾਂ ਦਾ ਜਿਹੜਾ ਟਿਕਾਣਾ ਲੁਧਿਆਣੇ ਤੱਕ ਬਣ ਗਿਆ, ਨਹੀਂ ਤਾਂ ਸਤਲੁਜ ਤੋਂ ਅੱਗੋਂ ਦੇ ਜਿੰਦੇ ਜੀ ਉਹਦੀ ਜ਼ਰੂਰਤ ਨਹੀਂ ਸੀ ਪਈ ਕਿ ਉਹ ਪੈਰ ਪਾ ਸਕੇ। ਉਸ ਸਮੇਂ ਦੀ ਮੈਂ ਘਟਨਾ ਅਰਜ਼ ਕਰਨੀ ਚਾਹੁੰਦਾ ਕਿ ਸ਼ਸਤਰਾਂ ਦਾ ਅਭਿਆਸ ਗੁਰੂ ਨੇ ਇਕੱਲਾ ਕਰਾਇਆ ਨਹੀਂ। ਹੁਣ ਭਾਵੇਂ ਕਿ ਭਾਈ ਕਾਹਨ ਸਿੰਘ ਨਾਭਾ ਨੇ ਬੜੀ ਸੋਹਣੀ ਗੱਲ ਕਹੀ, ਕਹਿੰਦਾ ਹੋਲਾ ਮਹੱਲਾ ਸ਼ਸਤਰਾਂ ਦਾ ਪ੍ਰਤੀਕ ਸੀ, ਪਰ ਕਹਿਣ ਲੱਗਾ ਅਫਸੋਸ ਨਾਲ ਕਹਿਣਾ ਪੈਂਦਾ ਹੁਣ ਸ਼ਸਤਰ ਕੇਵਲ ਅਜਾਇਬ ਘਰ ਤੱਕ ਸੀਮਤ ਰਹਿ ਗਏ ਨੇ। ਸਿੱਖ ਨੂੰ ਦਿਨੋ ਦਿਨ ਸ਼ਸਤਰਾਂ ਚਲਾਉਣ ਦੀ ਜਾਤ ਜਿਹੜੀ ਇਹ ਭੁੱਲਦੀ ਜਾਂਦੀ। ਪਰ ਸ਼ਸਤਰ ਇਹਦਾ ਮਤਲਬ ਇਹ ਨਹੀਂ ਸੀ ਕਿ ਸ਼ਸਤਰ ਪਕੜ ਕੇ ਹਾਰੀ ਸਾਰੀ ਨੂੰ ਡਰਾਈ ਜਾਣਾ। ਸਮਝਣਾ ਇਸ ਗੱਲ ਨੂੰ, ਜ਼ਾਲਮ ਨੂੰ ਰੋਕਣ ਲਈ ਸ਼ੇਰੇ ਪੰਜਾਬ ਦਾ ਚਲਾਣਾ ਹੋਇਆ ਤੇ ਸੰਨ 1846 ਆਇਆ ਤੇ 10 ਫਰਵਰੀ ਦੇ ਦਿਨ ਤੋਂ ਪਹਿਲਾਂ ਦੀ ਘਟਨਾ। ਦੋ ਜੰਗ ਗੋਰਿਆਂ ਨਾਲ ਸਿੱਖ ਹਾਰ ਗਏ ਨੇ, ਇੱਕ ਮੁਦਕੀ ਦਾ ਤੇ ਦੂਜਾ ਫੇਰੂ ਸ਼ਹਿਰ ਦਾ। ਸ਼ਾਮ ਸਿੰਘ ਅਟਾਰੀ ਜਿਹਦੇ ਪਿਤਾ ਦਾ ਨਾਮ ਸੀ ਸਰਦਾਰ ਨਿਹਾਲ ਸਿੰਘ। ਮੈਂ ਅੱਜ ਦੇ ਦਿਨ ਵਿਸ਼ੇਸ਼ ਇਹ ਅਰਜ਼ ਕਰਨੀ ਚਾਹੁੰਦਾ ਵਾਂ, ਡਾਕਟਰ ਗੰਡਾ ਸਿੰਘ ਮਹਾਨ ਹਿਸਟੋਰੀਅਨ ਉਹ ਲਿਖਦੇ ਨੇ ਕਿ ਨਿਹਾਲ ਸਿੰਘ ਹੋਰੀ ਸ਼ਾਮ ਸਿੰਘ ਅਟਾਰੀ ਦੇ ਪਿਤਾ 1817 ਦੇ ਕਰੀਬ ਸ਼ੇਰੇ ਪੰਜਾਬ ਬਿਮਾਰ ਹੋ ਗਿਆ। ਇਹਦੇ ਬਚਨ ਦੀ ਕੋਈ ਉਮੀਦ ਨਹੀਂ ਸੀ ਤੇ ਸ਼ਾਮ ਸਿੰਘ ਅਟਾਰੀ ਦੇ ਪਿਤਾ ਨਿਹਾਲ ਸਿੰਘ ਨੇ ਇੱਕ ਅਰਦਾਸ ਕੀਤੀ ਸੀ, ਸਤਿਗੁਰੂ ਅਜੇ ਇਸ ਸ਼ੇਰੇ ਪੰਜਾਬ ਦੀ ਜ਼ਰੂਰਤ ਏ, ਤੇਰੇ ਰਾਜ ਦੇ ਝੰਡੇ ਝੁਲਣੇ ਨੇ, ਕਿੰਨਾ ਚੰਗਾ ਹੋਵੇ ਜੇ ਇਹਨੂੰ ਤੂੰ ਕਿਰਪਾ ਕਰਕੇ ਜੀਵਨ ਬਖਸ਼ ਦੇ, ਇਹਦੀ ਥਾਂ ਤੇ ਮੈਨੂੰ ਮੌਤ ਆ ਜਾਏ, ਪਰ ਦਾਤਿਆ ਇਹਨੂੰ ਤੂੰ ਤੰਦਰੁਸਤੀ ਜ਼ਰੂਰ ਬਖਸ਼ੀ। ਤੇ ਇੰਨਾ ਤਕੜਾ ਇਤਿਹਾਸਕਾਰ ਗੱਲ ਝੂਠੀ ਨਹੀਂ ਲਿਖ ਸਕਦਾ। ਉਹ ਲਿਖਦਾ ਹੈਰਾਨਗੀ ਦੀ ਬਾਤ, ਨਿਹਾਲ ਸਿੰਘ ਨੇ ਅਰਦਾਸ ਕਰਕੇ ਕੀਤੀ ਪਰਕਰਮਾ, ਨਿਹਾਲ ਸਿੰਘ ਬਿਮਾਰ ਹੋ ਗਿਆ, ਸ਼ੇਰੇ ਪੰਜਾਬ ਤੰਦਰੁਸਤ ਹੋਣ ਲੱਗਾ। ਤੇ ਇੱਕ ਦਿਨ ਐਸਾ ਆਇਆ ਕਿ ਨਿਹਾਲ ਸਿੰਘ ਸ਼ਾਮ ਸਿੰਘ ਅਟਾਰੀ ਦੇ ਪਿਤਾ ਦਾ ਚਲਾਣਾ ਹੋ ਗਿਆ। ਜਿੱਦਣ ਉਹਨੇ ਚਲਾਣਾ ਕੀਤਾ ਤੇ ਸ਼ੇਰੇ ਪੰਜਾਬ ਤੰਦਰੁਸਤ ਹੋ ਕੇ ਆਪਣੇ ਦਰਬਾਰ ਵਿਚ ਆ ਬੈਠਾ। ਕੈਸੀ ਅਜੀਬ ਜੀ ਖੇਡ ਵਾਪਰੀ। ਉਸ ਸ਼ਾਮ ਸਿੰਘ ਅਟਾਰੀ ਦੀ ਬੱਚੀ ਰਣਜੀਤ ਸਿੰਘ ਦੇ ਪੋਤੇ ਕੰਵਰ ਨੌ ਨਿਹਾਲ ਸਿੰਘ ਨਾਲ ਵਿਆਹੀ ਸੀ। ਜਦੋਂ ਬੁਰਸ਼ਾਗਰਦੀ ਹੋਈ, ਸ਼ੇਰੇ ਪੰਜਾਬ ਦੀ ਮੌਤ ਤੋਂ ਬਾਅਦ ਖੜਕ ਸਿੰਘ, ਕੰਵਰ ਨੌ ਨਿਹਾਲ ਸਿੰਘ, ਜਦੋਂ ਇਹਨਾਂ ਨੂੰ ਵੀ ਡੋਗਰਿਆਂ ਨੇ ਮਰਵਾ ਦਿੱਤਾ, ਇਹਦੀ ਬੱਚੀ ਬੀਬੀ ਨਾਨਕੀ ਨੂੰ ਵੀ ਜ਼ਹਿਰ ਦੇ ਦਿੱਤਾ ਗਿਆ ਤੇ ਸ਼ਾਮ ਸਿੰਘ ਅਟਾਰੀ ਆਪਣੇ ਘਰ ਚਲਾ ਗਿਆ। ਮੈਂ ਗੱਲ ਕਰਨ ਲੱਗਾ ਸ਼ਸਤਰ ਦੀ ਕਿ ਗੁਰੂ ਨੇ ਕਿਰਪਾਨ ਇਹੋ ਜਿਹੀ ਅੱਜ ਦੇ ਦਿਨ ਸਿੱਖ ਦੇ ਹੱਥ ਵਿਚ ਪਕੜਾਈ, ਉਹ ਪੂਰੇ ਭਰੋਸੇ ਨਾਲ ਜੰਗ ਵਿਚ ਗਿਆ। ਸ਼ਾਮ ਸਿੰਘ ਅਟਾਰੀ ਘਰ ਏ, ਦੋ ਜੰਗ ਜਿਹੜੇ ਨੇ ਸਿੱਖ ਹਾਰ ਗਏ ਨੇ ਅੰਗਰੇਜ਼ਾਂ ਤੋਂ ਤੇ ਮਹਾਰਾਣੀ ਜਿੰਦਾ ਨੇ ਨਾ ایک چٹھی لکھی شام سنگھ اٹاری نو تے او دی چٹھی دے جڑے الفاظ سن سون سنگھ شیتل ہورا نے بڑے پیارے ڈنگ نال دتے نے او لکھدے نے رانی نے واسطہ پایا تے او لکھدے نے چٹھی لکھی ماں رانی نے شام سنگھ نو بیٹھ رہے کی چت وچ تار سنگا کہن لگے جنگ دوویں مدکی پھیرو شہر والے آئے سنگھ انگریزاں تو ہار سنگا کانو ہار دے کیوں مینے جگ جیندا جیوندی خوندی دے اج سرکار سنگا کہن لگا سے لکھ دی اگے سے کہندی اے تیگ سنگاں دی کھنڈی تا نہیں ہو گی اے پر اپنے ہو گئے گدار سنگا تیک واسطہ پا کے کہندی اٹاری والے نو تو شیرے پنجاب دا متر سیں کدی تیرے باپ نے آپ موت قبول کیتی شیرے پنجاب نو جیون دوایا سی تے کہن لگی اجے وقتی سما سنبھال سنگا روڑی جاندی پنجاب دی شان رکھ لے لیندی بسے رنجیت دی پگ مینو موئے متران دی یودھیا آن رکھ لے جے تو رکھ سکنا اج تیرے تو بنا کوئی نہیں سارے جڑے نے بربادی کرن تے تلے نے کہندے اس وقت سردار شام سنگھ اٹاری گھروں تریا چینی گھوڑی تے چڑھیا بابا پریم سنگھ ہوتی لکھدے نے چینی گھوڑی تے چڑھن تو پہلا گھر ایک گل کہہ کے تریا جے پرت کے آواں گا خالسا راج نو قائم کر کے مڑا گا تے جے میں جیت نہ سکیا میرے لیے چکھا چن کے تیار رکھو کیونکہ میں جیندے پرت کے آنا نہیں میری ارتھی کے ولکار آئے گی بڈھا جرنیل دودھ ورگا چٹا داڑا دس فروری دا دن آیا تے سن 1846 سبرہاواں دے میدان اندر جد ہویا ایک پاسے انگریز توپ لے کے آئے نے توپ خانے دوجے پاسے غداراں نے توپاں دے بارود دی تھا ریت سروں دے پیٹیاں بھر کے لیاندیاں تے ایتھوں تک تیج سنگھ ورگیاں نے کیا شام سیاں چلا جا پچھا ظالم انگریز اینی کو فوج لے کے آیا ہے اسی ٹکر نہیں لے سکنی اس وقت شام سنگھ نے گرو گرنتھ صاحب دی جوری وچ کیا کہہ لگا کیوں کہندا انہاں کول توپ خانے نے ساڈے کول شستر چنگے نہیں تے شام سنگھ نے نہ کرپان دے بوٹھے تے ہاتھ رکھ کے کیا کہن لگا گرو گرنتھ صاحب دی اوٹ لے کے کہنا ستگرو نے نا کھولے والے دن کرپان پکڑائی سی تے میں بھروسہ کر کے کہنا کہ میں جیندے نے واپس نہیں جانا پاوے میری چھاتی گولیاں نل ون دین پر جنی دیر تک میرے کول جیون میں اپنے ہتھوں کرپان نہیں چڈا شام سنگھ اٹاری جدو گیا تے سکھاں نوں ایک بھروسہ بج گیا
شاہد تمہار جان ہو آپ ہم رلتے پھرتے کوئی بات نہ پوچھتا گر ست گر سنگ کیرے ہم تھاپے تن تن گرو نانک جن تیرا جت ملے چوکے سب سوگ سنتاپے تن تن گرو نانک جن تیرا جت ملے چوکے سب سوگ سنتاپے پرم سنمان یوگ چور تخت دے مالک پرمیشور دا کھردا سبروپ ستگرو گرو گرنتھ صاحب مہاراج جی دی پاون پوتر حضوری اندر سوبائے مان ہوئے بیٹھے گرو سوارے ست سنگی جنوں وڈپاگی ہو الہی گربانی دے کیرتن نال ستگرو نانک دے بابا جی مہاراج انہاں دی بخشش کرپالتا لے رہے سی آؤ جتنی کو سوج تن گرو گرنتھ صاحب جی میر کر کے بخشنگے گرو بابا جی دے پوتر جیون اور گربانی دی وچار ارمب کریے. وچار ارمبن تو پہلا کرپا کر کے اکاگرتا بخشو, بچیاں نوں چپ کرا کے کرپا کر کے اکاگرتا دا دان بخشیا جے. گرو بخشی فتح پروان کرو جی. واہگرو جی کا خلصہ, واہگرو جی کی فتح. آپ جی نے شبد سرون کیتا ہے, بابا من متوارو نام رس پیوے, سہج رنگ رچ رہیا, اہمس بنی پریم لگ لاگی, شبد اناہد گیا. اے شبد دی رہاؤ دی تک سی. پہلیاں پنکتیاں سن گڑ کر گیان دھیان کرتا وے کر کرنی کس پائی, پاٹھی پون پریم کا پوچا ات رس امیو چوائی. اس شبد دے اخیر دی تک سی کہ گرو نانک صاحب ایک جوگی نو سمبودن کر رہے ہیں. کہو نانک سن پر تھر جوگی, یہ مطلب شبد کسے جوگی نو سمبودن کر کے اچارن کیتا, پر چیتے رکھنا اے شبد کیول اس سمے تک اس جوگی دے جیون تک سیمت نہیں سی. اے شبد اج بھی گرو کے سکھاں نوں ایک چتاونی دیندا ہے تے نام رس نال جڑن دی پریرنا دے رہا ہے. شبد اساں سنیا بابا نانک جی نوں جوگی ملے, انہیں گل کیتی ہے لب دی, گل کیتی ہے انہد شبد دی, تے جوگیاں دے مت مطابق انہاں نے پیالہ بھر کے نشے دا پیش کیتا ہے, شراب دا پیش کیتا ہے. تے بابا جی پوچھتے نے اے کی, کہن لگے ایک واری پی لیے تے پرت کے دن چڑھے تک ایہا نشہ اتردا نہیں, تے اینی ٹیک کے سمادھی لائی دیئے کہ شریر نو تھکاوٹ بھی محسوس نہیں ہوندی. تے بابا جی کہن لگے پلیو اے تیار کیویں کیتا جے, دھیان دینا. کہن لگے بھانڈے وچ پانی پایا سی, پانی پا کے وچ گڑ پایا, گڑ دے وچ ککر دے ساک پائے نے, اموے دے پھل پائے نے. پہلا ایک کچا رس تیار ہویا, پرت کے اگ دی پٹھی تے بھانڈے نو رکھیا تے ایہدے چوگردے آپا بھانڈے اوپر ہور بتھل فٹ کیتا ہے, اوہدے وچ نالی لائیے تے بھانڈے اوپر جیڑا بتھل فٹ کیتا ہور بھانڈا فٹ کیتا ہے, تے اوہدے چار چفیرے اسی مٹی دا پوچا پھیریا ہے, تھلو اگ بالی تے جیڑا ایہدا ارک نکلے ہے اینو اسی رس کہنے آ. ایک واری پی لیے تے رات بھر ایہدا نشہ اتردا نہیں. اشارہ سی شراب وال. بابا جی کہن لگے شراب دا نشہ نہیں, او رس کی ہوئے جیڑا شام نو پیتا ہوئے تے سویرے اتر جائے. تے کہن لگے میں اس نام رس دے پیالے نو پی چکا ہاں, تے ایہو جا آنند اندر بن گیا ہے کہ چیتے رکھو او دا نشہ, او دا سرور, او دا رس کدی بھی اتردا نہیں. تے جوگیاں نے پوچھا اے رس کیویں تیار ہوندا ہے, تے بابا جی کہن لگے جوگیو گڑ کر گیان, پرمیشور دے بخشے ہوئے گیان نو گڑ بنایا, دھیان کر پاوے او دے نام وچ دھیان جوڑنا, میں اینو اموے دے پھل بنایا, کر کرنی کس پائی ہے, تے اچے آچرن نو ککر دے سک بنا دتا ہے, پاٹھی پون آ شریر نو پٹھی بنا دتا ہے, اس موہ دی موہ نو میں سارن تریا ہوں. پاٹھی پون تسی مٹی دا پوچا دیندے ہو, پریم کا پوچا, تے ایدے وچو شراب نہیں ایک رس امیو چوائی ہے, ایدے وچو امرت دیاں بوندا ڈگدیاں, ایک رس امیو چوائی ہے. کہن لگے پھر بابا ہے جوگی من مت وارو, من مست ہو گیا ہے, نام رس پیوے سہج رنگ رچ رہا, اینس بنی پریم مل لاگی, شبد اناہد گیا, اینس دا ارتھ ہوندا دن تے رات, ਇਹੋ ਜਿਹਾ ਸਰੂਰ ਉਹ ਵਿਚਾਰ ਰਿਹਾ ਕਿ ਮੇਰੇ ਆਪਣੇ ਅੰਦਰ ਹੀ ਉਹ ਸ਼ਬਦ ਸੁਣਾਈ ਦੇ ਰਹੇ। ਇਹ ਸ਼ਬਦ ਆਪ ਜੀ ਨੇ ਸਰਵਣ ਕੀਤਾ ਤੇ ਜੇ ਆਪਾਂ ਕਹਿ ਦਈਏ ਵੀ ਇਹ ਕੱਲੇ ਜੋਗੀ ਵਾਸਤੇ ਸੀ ਤੇ ਧਿਆਨ ਰੱਖਿਓ ਗੁਰੂ ਕੇ ਸਿੱਖੋ, ਬਾਬਾ ਨਾਨਕ ਜੀ ਨੇ ਇਸ ਸ਼ਬਦ ਵਿਚ ਕੱਲੇ ਜੋਗੀ ਨੂੰ ਨਹੀਂ ਹਰ ਪ੍ਰਾਣੀ ਮਾਤਰ ਨੂੰ ਕਿਹਾ ਜਿਸ ਨਸ਼ੇ ਪਿੱਛੇ ਤੂੰ ਜੀਵਨ ਬਰਬਾਦ ਕਰ ਰਿਹਾ ਇਸ ਨਸ਼ੇ ਨੇ ਨਾ ਲੋਕ ਸਵਾਰ ਨਹੀਂ ਨਾ ਪਰਲੋਕ ਸਵਾਰ ਨਹੀਂ। ਤੇ ਕਈ ਵਾਰੀ ਕੋਈ ਸੱਜਣ ਕਹਿੰਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਵਿਚ ਸ਼ਰਾਬ ਦੇ ਮੁਤਲਕ ਕੁਝ ਬਚਨ ਕੀਤੇ ਨੇ। ਹਾਂ, ਬਾਬਾ ਅਮਰਦਾਸ ਜੀ ਇੱਕ ਬਚਨ ਕਰਦੇ ਨੇ, ਕਹਿੰਦੇ ਨੇ ਮਾਨਸ ਭਰਿਆ ਆਣਿਆ, ਮਾਨਸ ਭਰਿਆ ਆਏ ਜਿਤ ਪੀਤਾ ਮਤ ਦੂਰ ਹੋਏ, ਬਰਲ ਪਵਾ ਵਿਚ ਆਏ ਆਪਣਾ ਪਰਾਇਆ ਨਾ ਪਛਾਣੀ, ਖਸਮੋ ਧੱਕੇ ਖਾਏ ਜਿਹਦੇ ਪੀਣ ਨਾਲ ਆਪਣੇ ਪਰਾਏ ਦੀ ਪਛਾਣ ਨਹੀਂ। ਇਹੋ ਜਿਹੇ ਬੰਦੇ ਨੂੰ ਤਾਂ ਰੱਬ ਦੀ ਦਰਗਾਹ ਵਿਚੋਂ ਵੀ ਧੱਕੇ ਪੈਂਦੇ। ਹੁਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਭਗਤ ਰਵਿਦਾਸ ਜੀ ਦਾ ਇੱਕ ਸ਼ਬਦ ਹੁੰਦਾ ਨਾਗਰ ਜਨਾ ਮੇਰੀ ਜਾਤ ਬਖਿਆਤ ਚਮਾਰੰ, ਉਸ ਸ਼ਬਦ ਵਿਚ ਇੱਕ ਤੋਕੇ ਕਹਿੰਦੇ ਨੇ ਦੁਨੀਆਂ ਨੇ ਸਭ ਤੋਂ ਪਵਿੱਤਰ ਗੰਗਾ ਨਦੀ ਨੂੰ ਮੰਨਿਆ ਹਿੰਦੁਸਤਾਨ ਦੇ ਲੋਕਾਂ ਨੂੰ, ਪਰ ਭਗਤ ਰਵਿਦਾਸ ਕਹਿਣ ਲੱਗੇ ਜੇਕਰ ਗੰਗਾ ਦੀਆਂ ਲਹਿਰਾਂ ਦੇ ਪਾਣੀ ਦੀ ਵੀ ਸ਼ਰਾਬ ਕੋਈ ਕੱਢ ਲੈ ਤੇ ਰੱਬ ਦੀ ਬੰਦਗੀ ਕਰਨ ਵਾਲਾ ਕਦੀ ਉਹਦੇ ਵੱਲ ਝਾਕਦਾ ਵੀ। ਉਹਨਾਂ ਦਾ ਬਚਨ ਸੁਰਸਰੀ ਸਲਲ ਕ੍ਰਿਤ ਬਾਰਨੀ ਰੇ, ਕਿ ਜੇਕਰ ਸੁਰਸਰੀ ਦਾ ਅਰਥ ਹੈ ਤੂੰ ਗੰਗਾ ਦੀਆਂ ਲਹਿਰਾਂ ਦੀ ਸ਼ਰਾਬ ਬਣਾ ਲੈ, ਸਲਲ ਦਾ ਅਰਥ ਲਹਿਰ, ਸੁਰਸਰੀ ਸਲਲ ਕ੍ਰਿਤ ਬਾਰਨੀ ਰੇ, ਪਰ ਨਾਲ ਕਹਿ ਦਿੱਤਾ ਸੰਤ ਜਨ ਕਰਤ ਨਹੀਂ ਪਾਣੀ। ਸਤਿਗੁਰੂ ਗੁਰੂ ਸਾਹਿਬ ਜੀ ਨੇ ਉਹ ਰਸ ਦਿੱਤਾ ਜਿਹੜਾ ਰਸ ਨਾਮ ਦਾ ਕਦੀ ਉਤਰਨਾ ਨਹੀਂ। ਖੈਰ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪਵਿੱਤਰ ਇਤਿਹਾਸ ਆਪਾਂ ਕੱਲ ਵਿਚਾਰ ਕੀਤੀ ਸੀ। ਗੁਰੂ ਨਾਨਕ ਬਾਬਾ ਜੀ ਨੇ ਸੱਜਣ ਠੱਗ ਤੋਂ ਸੱਜਣ ਭਾਈ ਬਣਾ ਦਿੱਤਾ, ਅੱਗੇ ਲੋਕਾਂ ਨੂੰ ਠੱਗਦਾ ਸੀ, ਅੱਜ ਇਹੋ ਜਿਹਾ ਸੱਜਣ ਬਣਾ ਦਿੱਤਾ, ਨਾਮ ਦਾ ਵਪਾਰੀ ਬਣ ਗਿਆ। ਗੁਰੂ ਨਾਨਕ ਸਾਹਿਬ ਮਹਾਰਾਜ ਸੱਜਣ ਤੋਂ ਬਾਅਦ ਹਰ ਦੁਆਰ ਦੀ ਧਰਤੀ ਤੇ ਪਹੁੰਚੇ ਨੇ। ਇੱਥੇ ਮੇਰੇ ਦਾਤਾ ਜੀ ਨੇ ਕੁਝ ਇਹੋ ਜਿਹਾ ਕੌਤਕ ਵਰਤਾਏ ਜਿਹੜੀ ਕਈ ਮੁੱਦਤਾਂ ਤੋਂ ਉਹਨਾਂ ਦੀ ਮਨੌਤ ਸੀ, ਇੱਕ ਪਰੰਪਰਾ ਬਣੀ ਹੁੰਦੀ ਸੀ ਤੇ ਪਾਂਡੇ ਨੇ ਮਰਿਆਦਾ ਬਣਾਈ ਸੀ, ਤੇ ਗੁਰੂ ਨਾਨਕ ਦੇ ਉਸ ਦਲੀਲ ਤੇ ਨਾਮ ਦੀ ਬਰਕਤ ਸਾਹਮਣੇ ਕੋਈ ਖਲੋ ਨਾ ਸਕਿਆ। ਹਰਿਦੁਆਰ ਪਹੁੰਚੇ ਨੇ, ਅਜੇ ਸੂਰਜ ਦੀ ਟਿੱਕੀ ਨਿਕਲ ਰਹੀ ਏ ਤੇ ਲੋਕ ਗੰਗਾ ਵਿਚ ਇਸ਼ਨਾਨ ਤੈਅ ਕਰਦੇ ਨੇ। ਉਹ ਲੋਕ ਤਨ ਨੂੰ ਤਾਂ ਧੋ ਰਹੇ ਨੇ ਪਰ ਮਨ ਉਹਨਾਂ ਦਾ ਦਸੀ ਪਾਸੀ ਧਾਮਦਾ ਪਿਆ, ਤਨ ਧੁੱਪਦਾ ਪਿਆ ਪਰ ਮਨ ਧਾਮਦਾ ਹੈ। ਮਨ ਧੁੱਪਦਾ ਨੀ, ਮੈਂ ਬੇਨਤੀ ਕੀਤੀ, ਧਾਮਦਾ ਦਰ ਤੇ ਦੌੜਦਾ ਪਿਆ, ਪਿੰਡੇ ਤੇ ਪਾਣੀ ਪੈ ਰਿਹਾ ਪਰ ਮਨ ਉਤੇ ਉਸ ਪਾਣੀ ਦਾ ਅਸਰ ਨਹੀਂ। ਤੇ ਕੁਝ ਕੁ ਨੇ ਪਾਣੀ ਦੀਆਂ ਬੁੱਕਾਂ ਭਰੀਆਂ ਨੇ ਤੇ ਸੂਰਜ ਵੱਲ ਪਾਣੀ ਪੈ ਸਕਦੇ ਨੇ, ਤੇ ਬਾਬਾ ਨਾਨਕ ਜੀ ਕਹਿੰਦੇ ਨੇ ਮਰਦਾਨਿਆ ਤੂੰ ਖਲੋ ਕਿਨਾਰੇ ਤੇ, ਆ ਦੇਖ ਪਾਣੀ ਪੈ ਸਿੰਜਦੇ ਨੇ ਚੜਦੇ ਨੂੰ, ਆਪਾਂ ਵੀ ਆਪਣੇ ਘਰ ਦਾ ਕੋਈ ਸੋਚੀਏ। ਬਾਬਾ ਨਾਨਕ ਜੀ ਪਾਣੀ ਵਿਚ ਪ੍ਰਵੇਸ਼ ਕੀਤਾ ਤੇ ਲਹਿੰਦੇ ਨੂੰ ਪਾਣੀ ਝੱਟਣਾ ਸ਼ੁਰੂ ਕਰ ਦਿੱਤਾ, ਪਾਣੀ ਸਿੰਜਣ ਲੱਗੇ। ਤੇ ਜਦੋਂ ਬਾਬਾ ਨਾਨਕ ਜੀ ਇਕੱਲੇ ਲਹਿੰਦੇ ਨੂੰ ਪਾਣੀ ਸਿੰਜਦੇ ਪਏ ਨੇ, ਹੁਣ ਇੰਨੀ ਭੀੜ ਸੀ, ਕਹਿਣ ਲੱਗੇ ਦੇਖੋ ਆਹ ਬੰਦਾ ਕੌਣ ਏ, ਇਹ ਹਿੰਦੂ ਏ, ਤੇ ਜੇ ਹਿੰਦੂ ਏ ਤੇ ਚੜਦੇ ਨੂੰ ਪਾਣੀ ਛੱਡ ਕੇ ਲਹਿੰਦੇ ਨੂੰ ਪਾਣੀ ਦੇ ਰਿਹਾ। ਤੇ ਪੰਡੇ ਕੋਲ ਆਏ, ਕਹਿਣ ਲੱਗੇ ਭਲਿਆ ਤੂੰ ਪਹਿਲੀ ਵਾਰੀ ਇੱਥੇ ਆਏ, ਕਹਿਣ ਲੱਗੇ ਹਾਂ। ਫਿਰ ਕਿਹਨੂੰ, ਤੈਨੂੰ ਪਤਾ ਨੀ ਪਾਣੀ ਚੜਦੇ ਨੂੰ ਦਈਦਾ ਲਹਿੰਦੇ ਨੂੰ ਨਹੀਂ। ਸਤਿਗੁਰੂ ਬਾਬਾ ਜੀ ਕਹਿੰਦੇ ਨੇ ਚੜਦੇ ਨੂੰ ਕਿਉਂ, ਕਹਿਣ ਲੱਗੇ ਕੁਝ ਤਾਂ ਸੂਰਜ ਨੂੰ ਪਾਣੀ ਦਿੰਦੇ ਨੇ, ਕੁਝ ਆਪਣੇ ਮਰ ਚੁੱਕੇ ਪਿੱਤਰਾਂ ਨੂੰ ਪਾਣੀ ਪੈ ਦਿੰਦੇ ਨੇ। ਬਾਬਾ ਜੀ ਕਹਿਣ ਲੱਗੇ ਪਿੱਤਰ ਕਿੰਨੇ ਕੁ ਦੂਰ ਨੇ, ਉਹਨਾਂ ਨੇ ਕਰੋੜਾਂ ਕੋਹ ਦੀ ਗਿਣਤੀ ਕੀਤੀ। ਤੇ ਬਾਬਾ ਨਾਨਕ ਜੀ ਫਿਰ ਪਾਣੀ ਝੱਟਣ ਲੱਗ ਪਏ ਤੇ ਉਹਨਾਂ ਕਿਹਾ ਹੇ ਬਾਬਾ ਅਸੀਂ ਤੇਰੇ ਸਵਾਲ ਦਾ ਉੱਤਰ ਦੇ ਦਿੱਤਾ, ਤੁਸੀਂ ਪੁੱਛਿਆ ਅਸੀਂ ਪਾਣੀ ਕਿਨੂੰ ਦੇਨੇ ਆ, ਅਸੀਂ ਸੂਰਜ ਤੇ ਪਿੱਤਰਾਂ ਨੂੰ ਪਾਣੀ ਦੇ ਰਹੇ ਹਾਂ ਤੇ ਤੁਸੀਂ ਪਾਣੀ ਕਿੱਧਰ ਦੇ ਰਹੇ ਹੋ। ਬਾਬਾ ਨਾਨਕ ਜੀ ਕਹਿਣ ਲੱਗੇ ਮੇਰੀ ਧਰਤੀ ਏ ਲਹਿੰਦੇ ਨੂੰ, ਜ਼ਮੀਨ ਵਿਚ ਫਸਲ ਬੀਜੀਏ ਤੇ ਕਈ ਵਾਰੀ ਸਾਡੇ ਵੀਰ ਕਹਿੰਦੇ ਨੇ ਬਾਬਾ ਜੀ ਨੇ ਕਿਹਾ ਮੇਰੀ ਕਰਤਾਰਪੁਰ ਜਿਹੜੀ ਖੇਤੀ ਸੁੱਕਦੀ ਪਈ ਏ। ਨਹੀਂ ਪਿਆਰੋ, ਅਜੇ ਕਰਤਾਰਪੁਰ ਸ਼ਹਿਰ ਵੱਧਾ ਵੀ ਨਹੀਂ ਸੀ, ਕਰਤਾਰਪੁਰ ਤੇ ਸਭ ਤੋਂ ਅਖੀਰ ਵਿਚ ਵੱਜਿਆ। ਕਹਿਣ ਲੱਗੇ ਲਹਿੰਦੇ ਨੂੰ ਮੇਰੀ ਧਰਤੀ ਵਿਚ ਬੀਜ ਪਿਆ, ਫਸਲ ਸੁੱਕ ਰਹੀ ਏ, ਮੈਂ ਚਾਹੁੰਦਾ ਵਾ ਪਾਣੀ ਚੜ ਚੜ ਕੇ ਉਸ ਫਸਲ ਨੂੰ ਭਰਪੂਰ ਕਰ ਦਿਆਂ। ਸਾਰੇ ਹੱਸ ਕੇ ਕਹਿਣ ਲੱਗੇ ਦੇਖੋ ਇੰਨੀ ਅਕਲ ਨਹੀਂ, ਆ ਗੰਗਾ ਵਿਚੋਂ ਪਾਣੀ ਨਿਕਲ ਕੇ ਤੇਰੇ ਪੈਰਾਂ ਵਿਚ ਫਿਰ ਪਰਤ ਕੇ ਰੁੜ ਕੇ ਵਾਪਸ ਆਉਂਦਾ, ਇੰਨੇ ਕੁ ਦੂਰ ਪੰਜਾਬ ਦੀ ਧਰਤੀ ਤੇ ਪਾਣੀ ਪਹੁੰਚੇਗਾ ਜਾਂ ਤੇਰੀ ਉਸ ਧਰਤੀ ਤੇ ਜਿੱਥੇ ਤੂੰ ਫਸਲ ਬੀਜੀ ਪਾਣੀ ਅੱਪੜ ਜਾਏਗਾ। ਬਾਬਾ ਜੀ ਕਹਿਣ ਲੱਗੇ ਪੰਡਾ ਜੀ ਮੈਂ ਤਾਂ ਅੱਜ ਪਾਣੀ ਸਿੰਜਣ ਆਇਆ, ਆ ਤੁਹਾਨੂੰ ਕਿੰਨਾ ਕੁ ਚਿਰ ਹੋ ਗਿਆ ਪਾਣੀ ਚੜ੍ਹਦੇ ਨੂੰ ਸਿੰਜਦੇ ਆ। ਕਹਿਣ ਲੱਗੇ ਤੇ ਤਾਂ ਹਰ ਸਾਲ ਹੀ ਲੋਕੀ ਸਿੰਜਦੇ ਨੇ, ਜਦੋਂ ਕੋਈ ਯਾਤਰੀ ਆਏ ਤੇ ਪਾਣੀ ਸਿੰਜਦਾ। ਸਾਹਿਬ ਕਹਿਣ ਲੱਗੇ ਪੰਡਿਤ ਜੀ ਜੇ ਤੁਹਾਡਾ ਸਿੰਜਿਆ ਹੋਇਆ ਪਾਣੀ ਕਰੋੜਾਂ ਕੋ ਦੂਰ ਪਿੱਤਰਾਂ ਤੱਕ ਤੇ ਸੂਰੀ ਤੱਕ ਪਹੁੰਚ ਸਕਦਾ ਹੈ, ਉਹ ਸਾਡੀ ਧਰਤੀ ਤੇ ਸੈਂਕੜੇ ਕੂਹਾਂ ਤੇ ਵੇ ਕਿ ਸਾਡਾ ਪਾਣੀ ਉਸ ਧਰਤੀ ਤੇ ਨਹੀਂ ਪਹੁੰਚੇਗਾ। ਜੇ ਤੇਰਾ ਸੈਂਕੜੇ ਕੂਹਾਂ ਦੂਰ, ਹਜ਼ਾਰ ਕਰੋੜਾਂ ਕੂਹਾਂ ਦੂਰ ਤੇ ਸਾਡਾ ਸੈਂਕੜੇ ਕੂਹਾਂ ਦੂਰ ਨਹੀਂ ਜਾਂਦਾ। ਲੋਕ ਹੈਰਾਨ ਹੋ ਗਏ, ਕਹਿਣ ਲੱਗੇ ਅੱਜ ਤਾਂ ਕਿਸੇ ਨੇ ਸੋਚਿਆ ਹੀ ਨਹੀਂ, ਬਾਕੀ ਜੇਕਰ ਪਾਣੀ ਪਿੱਤਰਾਂ ਤੱਕ ਪਹੁੰਚ ਜਾਂਦਾ ਤੇ ਇਹ ਪਾਣੀ ਇਸ ਧਰਤੀ ਤੇ ਨਹੀਂ ਪਹੁੰਚ ਸਕਦਾ। ਤੇ ਸਾਰੇ ਕੋਲ ਆ ਗਏ, ਕਹਿਣ ਲੱਗੇ ਬਾਬਾ ਗੱਲ ਤਾਂ ਤੇਰੀ ਬਿਲਕੁਲ ਦਰੁਸਤ ਏ, ਪਾਣੀ ਪਿੱਤਰਾਂ ਤੱਕ ਪਹੁੰਚਦਾ ਨਹੀਂ। ਤੇ ਚੇਤੇ ਰੱਖਿਓ ਪਿੱਤਰਾਂ ਦਾ ਅਸੀਂ ਅਰਥ ਕਰਨੇ ਆ ਜਿਹੜੇ ਮਰ ਚੁੱਕੇ ਪ੍ਰਾਣੀ ਨੇ, ਜਿਹੜੇ ਬਜ਼ੁਰਗ ਚੜ੍ਹਾਈ ਕਰ ਚੁੱਕੇ ਨੇ। ਪਰ ਅੱਜ ਬਾਬਾ ਜੀ ਨੇ ਇੱਕ ਕਿਵਾੜ ਖੋਲਿਆ ਉਹਨਾਂ ਲੋਕਾਂ ਦਾ, ਜਿਹੜੇ ਜਿਉਂਦੇ ਜੀ ਤਾਂ ਬਾਪੂ ਦੇ ਮੂੰਹ ਵਿਚ ਘੁੱਟ ਪਾਣੀ ਦਾ ਨਹੀਂ ਪਾਇਆ, ਜਿਨ੍ਹਾਂ ਨੇ ਜਿਉਂਦੇ ਜੀ ਮਾਂ ਬਾਪ ਨੂੰ ਰੋਟੀ ਨਹੀਂ ਕਦੀ ਅਦਬ ਨਾਲ ਦਿੱਤੀ, ਤੇ ਮਰਨ ਤੋਂ ਬਾਅਦ ਗੰਗਾ ਵਿਚ ਖਲੋ ਕੇ ਚੜ੍ਹਦੇ ਨੂੰ ਪਾਣੀ ਸੱਟ ਕੇ ਕਹਿੰਦੇ ਨੇ ਪਿੱਤਰਾਂ ਨੂੰ ਪਾਣੀ ਦਿੰਦੇ ਆ। ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੇ ਉਹਨਾਂ ਲੋਕਾਂ ਨੂੰ ਝੰਜੋੜਿਆ। ਪਹਿਲੀ ਗੱਲ, ਇੱਥੇ ਦੋ ਗੱਲਾਂ ਨੇ, ਇੱਕ ਤੀਰਥ ਤੇ ਨਹਾਉਣ ਵਾਲੇ ਤੇ ਦੂਜੇ ਪਿੱਤਰਾਂ ਨੂੰ ਪੂਜਣ ਵਾਲੇ। ਆਪਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਉਹਨਾਂ ਤੋਂ ਪੁੱਛੀਏ ਵੀ ਜਿਹੜੇ ਲੋਕ ਜਿਉਂਦੇ ਜੀ ਮਾਂ ਬਾਪ ਦਾ ਅਦਬ ਨਹੀਂ ਕਰਦੇ ਤੇ ਮਰਨ ਤੋਂ ਬਾਅਦ ਪਿੱਤਰਾਂ ਨੂੰ ਪਾਣੀ ਦਿੰਦੇ ਨੇ, ਭਾਈ ਗੁਰਦਾਸ ਜੀ ਤੁਹਾਡੇ ਕੋਲ ਗੁਰੂ ਨਾਨਕ ਜੀ ਦੇ ਘਰ ਦੀ ਵਿਚਾਰਧਾਰਾ, ਦੱਸੋ ਉਹਨਾਂ ਬਾਰੇ ਤੁਹਾਡਾ ਕੀ ਖਿਆਲ। ਭਾਈ ਗੁਰਦਾਸ ਜੀ ਦੀ ਵਾਰ ਨੰਬਰ 37 ਤੇ ਪੌੜੀ ਨੰਬਰ 12 ਤੇ 13 ਧਿਆਨ ਰੱਖਣਾ। ਭਾਈ ਗੁਰਦਾਸ ਜੀ ਕਹਿੰਦੇ ਨੇ ਐ ਮਨੁੱਖ ਇਹ ਮਾਇਆ ਕਿੰਨੀ ਪ੍ਰਭਾਵਸ਼ਾਲੀ ਏ, ਜਿੱਦਣ ਤੇਰਾ ਜਨਮ ਹੋਇਆ ਰੱਬ ਦਾ ਭਾਣਾ ਉਦਣ ਵਾਪਰਿਆ। ਵੈਸੇ ਅਸੀਂ ਭਾਣਾ ਅੱਖਰ ਜਿਹੜਾ ਨਾ ਇਹਨੂੰ ਦੁਖਾਂਤ ਨਾਲ ਜੋੜ ਦਿੱਤਾ, ਧਿਆਨ ਦੇਣਾ। ਅਸੀਂ ਕਈ ਵਾਰੀ ਭਾਣੇ ਅੱਖਰ ਨੂੰ ਦੁਖਾਂਤ ਨਾਲ ਜੋੜਨੇ ਆ, ਕੋਈ ਕੰਮ ਵਿਗੜ ਜਾਏ, ਕੋਈ ਮਰ ਜਾਏ, ਕਿਸੇ ਨੂੰ ਸੱਟ ਲੱਗ ਜਾਏ, ਅਸੀਂ ਕਹਿੰਦੇ ਹਾਂ ਭਾਣਾ ਵਾਪਰਿਆ। ਮੌਤ ਹੋਵੇ ਤੇ ਕਹਿੰਦੇ ਹਾਂ ਭਾਣਾ ਵਾਪਰਿਆ, ਤੇ ਜਦੋਂ ਜਨਮ ਹੋਵੇ ਤੇ ਕੋਈ ਨਹੀਂ ਜੇ ਕਹਿੰਦਾ ਇਹਨਾਂ ਦੇ ਘਰ ਰੱਬ ਦਾ ਭਾਣਾ ਵਾਪਰਿਆ। ਅਸਲ ਵੀ ਜਿੱਦਣ ਬੱਚਾ ਜੰਮਦਾ ਉਦਣ ਵੀ ਭਾਣਾ ਹੀ ਵਾਪਰਦਾ। ਆਹ ਇੱਕ ਸ਼ਬਦ ਹੁੰਦਾ ਆਨੰਦ ਸਾਹਿਬ ਵਿਚ, ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ। ਕਹਿੰਦੇ ਨੇ ਜਾਂ ਤਿਸ ਭਾਣਾ ਤਾਂ ਜੰਮਿਆ, ਜਿੱਦਣ ਤੈਨੂੰ ਰੱਬ ਜੀ ਪਾਇਆ ਉਦਣ ਜੀਵ ਦਾ ਜਨਮ ਹੋਇਆ। ਧਿਆਨ ਰੱਖਣਾ ਕੁਝ ਅੱਖਰ ਐਸੇ ਨੇ, ਜਿਵੇਂ ਹੁਣ ਇੱਕ ਅੱਖਰ ਏ ਜਲੂਸ। ਅਸੀਂ ਭਾਵੇਂ ਨਗਰ ਕੀਰਤਨ ਕਹਿੰਦੇ ਹਾਂ, ਜਲੂਸ ਅੱਖਰ ਮਾੜਾ ਨਹੀਂ, ਬਾਦਸ਼ਾਹ ਦਾ ਪੂਰਾ ਸ਼ਾਨੋ ਸ਼ੌਕਤ ਨਾਲ ਬਾਹਰ ਨਿਕਲਣਾ, ਇਹਨੂੰ ਜਲੋ ਤੋਂ ਜਲੂਸ ਬਣਿਆ। ਪਰ ਅੱਜ ਅਸੀਂ ਅੱਖਰ ਵਰਤ ਦਿੱਤਾ, ਜਿਸ ਬੰਦੇ ਦੀ ਬਦਨਾਮੀ ਹੋਵੇ ਕਹਿੰਦੇ ਕੱਢ ਦਿੱਤਾ ਇਹਦਾ ਜਲੂਸ। ਇੱਕ ਅੱਖਰ ਏ ਬਕਣਾ, ਆਮ ਤੌਰ ਤੇ ਅਸੀਂ ਬਕਣਾ ਅੱਖਰ ਬਕਵਾਸ ਨੂੰ ਕਹਿੰਦੇ ਹਾਂ, ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਬਕਣਾ ਅੱਖਰ ਵੀ ਮਾੜਾ ਨਹੀਂ। ਕੋਈ ਜਨ ਹਰਸ਼ੋਂ ਦੇਦਾ ਜੋਰ ਚਰਨ ਗਹੂ, ਅਗਲਾ ਅੱਖਰ ਏ ਬਕੋ ਸ਼ੁਭ ਰਸਨਾ। ਕਹਿੰਦੇ ਨੇ ਮੈਂ ਆਪਣੀ ਜ਼ੁਬਾਨ ਤੋਂ ਬੋਲਾਂ, ਕੀ ਬੋਲਾਂ, ਜਿਹਨੇ ਮੈਨੂੰ ਰੱਬ ਨਾਲ ਜੋੜਿਆ ਮੈਂ ਉਹਦੇ ਚਰਨ ਘੁੱਟ ਕੇ ਪਕੜਾਂ। ਚਰਨ ਗਹੂ ਬਕੂ ਸ਼ੁਭ ਰਸਨਾ, ਦੀਜੇ ਪ੍ਰਾਣ ਅਕੋਰ ਅਕੋਰ ਦਰ ਤੇ ਭੇਟਾ, ਮੈਂ ਆਪਣੇ ਪ੍ਰਾਣ ਵੀ ਉਹਦੇ ਚਰਨਾਂ ਵਿਚ ਭੇਟ ਕਰ ਦੇ। ਖੈਰ ਜਿਹੜੀ ਮੈਂ ਬੇਨਤੀ ਕਰ ਰਿਹਾ, ਭਾਈ ਗੁਰਦਾਸ ਕਹਿੰਦੇ ਨੇ ਜਿੱਦਣ ਜੰਮਿਆ ਸੀ ਉਦਨ ਮਾਇਆ ਨੇ ਪ੍ਰਭਾਵ ਪਾਇਆ, ਵਿੱਚੋਂ ਗਰਦਾ ਨਿਕਲ ਆਇਆ, ਖਤਮ ਵਿਸਾਰ ਦੁਨੀ ਚਿੱਤ ਲਾਇਆ। ਜਿੱਦਨ ਜਨਮ ਹੋਇਆ ਭਲਿਆ, ਕੋਈ ਕਰੋੜਾਂ ਵਿੱਚੋਂ ਵਿਰਲੇ ਜਿਹਦੀ ਲਿਵ ਜੁੜਦੀ ਆ, ਨਹੀਂ ਤਾਂ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਤੇ ਭਾਈ ਗੁਰਦਾਸ ਜੀ ਨੇ ਬੜੇ ਕਮਾਲ ਦੇ ਬਚਨ ਕਹੇ, ਕਹਿੰਦੇ ਨੇ ਜਿੱਦਨ ਜੰਮਿਆ ਸੈ ਉਦਨ ਸਾਈ ਵਿਸਰਿਆ, ਪਰ ਜਿੱਦਨ ਵਿਆਹ ਹੋਇਆ ਉਦਨ ਮਾਂ ਪਿਓ ਨੂੰ ਵਿਸਾਰ ਦਿੱਤੀ। ਪਰ ਸਾਰਿਆਂ ਤੇ ਗੱਲ ਨੀ ਟੁੱਕਦੀ, ਜਿਹੜੇ ਕੇਵਲ ਮਾਂ ਬਾਪ ਦੀ ਸਾਰਾ ਜੀਵਨ ਤਾਂ ਬੇਇੱਜ਼ਤੀ ਕਰਦੇ ਰਹੇ, ਤੇ ਮਰਨ ਤੋਂ ਬਾਅਦ ਪਾਣੀ ਲੈ ਕੇ ਤੇ ਰੋਟੀਆਂ ਲੈ ਭਾਈਆਂ ਤੇ ਪੰਡਤਾਂ ਦੇ ਪਿੱਛੇ ਤੁਰਦਾ ਰਹੇ, ਉਹਨਾਂ ਨੂੰ ਭਾਈ ਗੁਰਦਾਸ ਕਹਿੰਦੇ ਪਏ ਨੇ। ਕਹਿੰਦੇ ਨੇ ਕਾਮਣ ਕਾਮਣੇ ਆਰੀਏ, ਕੀਤੋ ਕਾਮਣ ਕੰਤ ਪਿਆਰੇ, ਨੀ ਟੂਣੇ ਹਾਰੀਏ ਇਸਤਰੀਏ। ਤੂੰ ਕਾਮਣ ਨੇ ਇਸਤਰੀ ਨੇ ਪਤੀ ਤੇ ਟੂਣਾ ਕਿਉਂ ਜਿਹਾ ਕਰ ਦਿੱਤਾ? ਜੰਮੇ ਸਾਈ ਵਿਸਰਿਆ, ਜਿੱਦਨ ਜਨਮ ਹੋਇਆ ਸੀ ਉਦਨ ਰੱਬ ਨੂੰ ਭੁਲਾ ਦਿੱਤਾ, ਵਿਵਾਹਿਆ ਮਾਂ ਪਿਓ ਵਿਸਾਰੇ। ਜਿੱਦਨ ਸ਼ਾਦੀ ਹੋਈ ਵਿਆਹ ਹੋਇਆ ਉਦਨ ਮਾਂ ਪਿਓ ਭੁਲਾ।